प्रगट हो ताहि कुल को नाम पुन द्वादस गोरिंद को मेरी है प्रणाम।
पूछो राय सिंह के ताई पढ़े ग्रंथ के ते अर्थाई कर जोड़े राय सिंह बखानी अब पी पढ़ता हो गुरबानी।
परम सत्कार योग सतगुरु जी दी साजी निवाजी साध संगत अपनी अपनी हाजरी सतगुरु पातशाह जी दे पावन पवित्र चरणा विच लवाउण लई एक बार गज के आखिए धन श्री सतगुरु राम सिंह सच्चे पातशाह जी। एक बार फिर कृपा करो गज के कहो धन श्री सतगुरु जगजीत सिंह सच्चे पातशाह जी। हाजरा हजूर सतगुरु जी दे पावन पवित्र चरणा च नमस्कार करिए गज के आखिए धन श्री सतगुरु उदय सिंह सच्चे पातशाह जी। सत्संगी जनों सतगुरु बिलास पातशाही बारहवीं दी लड़ीवार इतिहासक कथा विच आप जी हुण तक श्रवण कर चुके हो के पंथ दे महान विद्वान सतगुरु सच्चे पातशाह जी दियां खुशियां दे पात्र संत ध्यान सिंह जी कादराबाद वाले भाई राय सिंह जी दी जबानी उन्हां नूं सतगुरु सच्चे पातशाह जी दा दर्शन होना श्री अमृतसर साहिब विखे वो कैसा दर्शन सी वो कैसी बख्शिश सी इस दे बारे विच आप जी ने कल सरवण कीता कि जदों कटड़ा हरी सिंह दे विच भाई राय सिंह जी मुरझाए हुए मन नाल मन विच ए व्यंता सोचते जा रहे सन कि जो गुरबाणी दा आशा है कि गुरु धारण करना गुरु दा दर्शन होना गुरु दी सेवा करनी ए मनुख दा निहायत जरूरी फर्ज है। जिन्ना चिर सतगुरु दा दर्शन ना होवे उन्ना चिर सिख नूं परम पदवी दी प्राप्ति नहीं हो सकती सिखी दी प्राप्ति नहीं हो सकती धर्म दी प्राप्ति नहीं हो सकती। मन विच चिंता लैके मन विच सोचां ते झोरा लैके तुरे जांदियां साहिब श्री सतगुरु राम सिंह सच्चे पातशाह सारद से जिनके गुण गावत शेष जपै जेह नौ तन नामू देख कलुगत को पत सीयस आए गए जन के सुख तामू। ओ सतगुरु जिन्हां बारे सिख पंथ दे महान विद्वान भाई साहिब कान सिंह जी नाभे वाले ओ लिखदे हन कहिंदे ने विषय अगन कर तपत हृदय जिन नाम अमृत दे ठारे गुरमत दे अनुरागी कीते पामर पापी भारे भंग शराब अफीम छड़ा के नशा प्रेम दा दिता मंग खाण नूं खंडन कीता दस धर्म दा कीता मुद्दता मैत्री करुणा दिड़कर सिखां चित विसाई निंदा चुगली वैर भाव ते नफरत मनो हटाई। ਸਿੱਖੀ ਬਾਗ ਖਿਜਾ ਜਦ ਗਰਸਿਆ ਭਇਓ ਪੱਤਰ ਬਿਨ ਸਾਇਆ ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਇਆ ਉਹ ਬਸੰਤੀ ਮਾਹੀ ਦਾ ਦੀਦਾਰ ਕਰਕੇ ਭਾਈ ਰਾਏ ਸਿੰਘ ਦਾ ਹਿਰਦਾ ਵਿਗਸ ਉੱਠਿਆ ਮੌਲ ਉੱਠਿਆ ਉਸ ਨੂੰ ਇੱਕ ਅਕਹਿ ਆਨੰਦ ਦੀ ਪ੍ਰਾਪਤੀ ਹੋਈ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਲਵਲੇ ਸਨ ਉਹ ਹਾਲੇ ਪ੍ਰਗਟ ਨਹੀਂ ਕਰ ਸਕੇ ਦਰਸ਼ਨ ਕਰਦਿਆਂ ਸਾਰ ਹੀ ਸੁਭਾਵਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਿਰ ਝੁਕ ਗਿਆ ਹੱਥ ਜੁੜ ਗਏ ਨੇਤਰਾਂ ਵਿੱਚੋਂ ਜਲ ਜਾ ਰਿਹਾ ਸੀ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਵਿਛੜੇ ਹੋਏ ਸਿੱਖ ਨੂੰ ਕਿਉਂਕਿ ਗੁਰਬਾਣੀ ਵਿੱਚ ਇੱਕ ਪਾਠ ਆਇਆ ਭਗਤ ਰਵਿਦਾਸ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਵਿਛੋੜਾ ਜਨਮਾਂ ਜਨਮਾਤਰਾਂ ਦਾ ਪਿਆ ਹੋਇਆ ਗੁਰੂ ਆਪਣੀ ਕਿਰਪਾ ਕਰਕੇ ਗੁਰੂ ਆਪਣੀ ਬਖਸ਼ਿਸ਼ ਕਰਕੇ ਆਪ ਆਪਣੇ ਵਿਛੜੇ ਹੋਏ ਸਿੱਖਾਂ ਨੂੰ ਲੱਭ ਲੱਭ ਕੇ ਆਪਣੇ ਪਾਵਨ ਚਰਨਾਂ ਨਾਲ ਮਿਲਾਉਂਦਾ ਹੈ ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਵਿਛੜੇ ਹੋਏ ਸਿੱਖ ਨੂੰ ਕਿਸ ਤਰ੍ਹਾਂ ਆਪਣੇ ਮ੍ਰਿਦੁਲ ਔਰ ਮਿੱਠੇ ਬਚਨ ਕਹਿ ਕੇ ਕਿਵੇਂ ਪਿਆਰ ਕਰ ਰਹੇ ਨੇ ਕੀ ਬਚਨ ਕਰ ਰਹੇ ਨੇ ਇੱਥੋਂ ਅੱਜ ਦਾ ਇਹ ਇਤਿਹਾਸ ਜਿਹੜਾ ਹੈ ਆਪਾਂ ਸ਼ੁਰੂ ਕਰਦੇ ਹਾਂ ਪੁੱਛਿਓ
ਬਹੁਤ ਗ੍ਰੰਥ
ਪੁੱਛਿਓ
ਰਾਏ ਸਿੰਘ ਕੇ ਤਾਈ ਪੜੇ ਗ੍ਰੰਥ ਕੇ ਤੇ ਅਰਥਾਈ
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਸਾਹਿਬ ਕਿੰਨੇ ਕੁ ਗ੍ਰੰਥ ਅਰਥਾਂ ਨਾਲ ਪੜ ਲਏ ਹਨ
ਕਰ ਜੋੜੇ ਰਾਏ ਸਿੰਘ ਬਖਾਨੀ ਅਬ ਭੀ ਪੜਤਾ ਹੋ ਗੁਰਬਾਣੀ
ਭਾਈ ਸਾਹਿਬ ਰਾਏ ਸਿੰਘ ਹੋਰਾਂ ਨੇ ਹੱਥ ਜੋੜ ਕੇ ਅਰਜ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੈਂ ਤਾਂ ਹਾਲੇ ਵੀ ਗੁਰੂ ਕੀ ਬਾਣੀ ਪੜਦਾ ਹਾਂ ਸੰਥਾ ਨਾਲ
ਬਹੁਤ ਗ੍ਰੰਥ ਮੈਂ ਆਗੈ ਜੋਏ ਪਰ ਨਹੀਂ ਸ਼ਾਂਤ ਹਿਰਦੈ ਮੁਝ ਹੋਏ
ਮੈਂ ਬਹੁਤ ਸਾਰੇ ਗ੍ਰੰਥ ਵੇਖੇ ਹਨ ਜੋਏ ਤੋਂ ਭਾਵ ਹੁੰਦਾ ਵੇਖਣਾ ਪਰ ਇੱਥੇ ਭਾਵ ਆਵੇਗਾ ਉਹਨਾਂ ਨੂੰ ਪੜ੍ਹਨਾ ਉਹਨਾਂ ਨੂੰ ਵਿਚਾਰਨਾ ਕਹਿੰਦੇ ਨੇ ਬਹੁਤ ਸਾਰੇ ਗ੍ਰੰਥ ਮੈਂ ਪੜ੍ਹੇ ਹਨ ਵਿਚਾਰੇ ਹਨ ਅਰਥਾਂ ਸਹਿਤ ਉਹਨਾਂ ਦਾ ਪਠਨ ਪਾਠਨ ਕੀਤਾ ਹੈ ਅਧਿਐਨ ਕੀਤਾ ਹੈ ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਉਂ ਜਿਉਂ ਮੈਂ ਪੜ੍ਹਦਾ ਗਿਆ ਤਿਉਂ ਤਿਉਂ ਮੇਰੇ ਹਿਰਦੇ ਵਿੱਚ ਇੱਕ ਉਮੰਗ ਇੱਕ ਉਤਸ਼ਾਹ ਜਿਹਾ ਜਿਹੜਾ ਸੀ ਉਹ ਛਾਉਂਦਾ ਗਿਆ ਪ੍ਰਗਟ ਹੁੰਦਾ ਗਿਆ ਮੇਰੇ ਹਿਰਦੇ ਦੀ ਸ਼ਾਂਤੀ ਗੁਆਚ ਚੁੱਕੀ ਹੈ ਜਿਹੜਾ ਹਿਰਦਾ ਜਿਹੜਾ ਮਨ ਪਹਿਲਾਂ ਸੰਸਾਰ ਦੇ ਰਸਾਂ ਕਸਾਂ ਵਿੱਚ ਲਿਪਾਏ ਮਾਨ ਸੀ ਤੇਰੇ ਦਰਦ ਵਿਛੋੜੇ ਦੇ ਨਾਲ ਆਪ ਜੀ ਦੇ ਦਰਸ਼ਨ ਦੀ ਤਾਂਗ ਰੱਖ ਕੇ ਉਧਰੋਂ ਮਨ ਟੁੱਟ ਗਿਆ ਇੱਧਰ ਹੁਣ ਪੂਰਨ ਰੂਪ ਵਿੱਚ ਹਾਲੇ ਜੁੜਿਆ ਨਹੀਂ ਗੁਰੂ ਦਾ ਦੀਦਾਰ ਨਹੀਂ ਹੋਇਆ ਇਸ ਵਾਸਤੇ ਮੇਰੇ ਹਿਰਦੇ ਚ ਸ਼ਾਂਤੀ ਨਹੀਂ ਵਿਆਪ ਰਹੀ ਮੇਰੇ ਹਿਰਦੇ ਚ ਸ਼ਾਂਤੀ ਨਹੀਂ ਆਈ ਇੰਨਾ ਕੁਝ ਪੜਨ ਦੇ ਬਾਵਜੂਦ ਵੀ
ਗੁਰ ਕੋ ਬੇਦ ਪੜੋ ਜਿਸ ਦਿਨ ਕਾ ਆਸਾ ਕਿਣ ਕਾ ਸਮਝਿਓ ਤਿਨ ਕਾ
ਕਹਿੰਦੇ ਨੇ ਜਿਸ ਦਿਨ ਦਾ ਗੁਰੂ ਕਾ ਬੇਦ ਭਾਵ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਥੋੜਾ ਬਹੁਤ ਕਿਣਕਾ ਮਾਤਰ ਉਸ ਪਵਿੱਤਰ ਗੁਰਬਾਣੀ ਦੇ ਆਸ਼ੇ ਨੂੰ ਜਾਣਿਆ ਹੈ ਸਮਝਿਆ ਹੈ
ਗੁਰ ਬਿਨ ਮੋਖ ਮੁਕਤ ਨਾ ਆਵ ਪਾਵੇ ਬਾਰ ਬਾਰ ਗੁਰਬਾਣੀ ਗਾਵੇ
ਉਹ ਮਹਾਨ ਪਵਿੱਤਰ ਗੁਰਬਾਣੀ ਜਿਸ ਬਾਰੇ ਸੰਤ ਧਿਆਨ ਸਿੰਘ ਜੀ ਹੀ ਲਿਖਦੇ ਨੇ ਉਹ ਕਹਿੰਦੇ ਨੇ ਗੁਰੂ ਨਾਨਕ ਕੀ ਅੰਮ੍ਰਿਤ ਬਾਣੀ ਸਭ ਹੂ ਕਹਿ ਮਨ ਭਾਣੀ ਜਿਨ ਨਿਸ਼ਚੈ ਕਰ ਜਾਣੀ ਛੂਟੀ ਕਾਣ ਜਮਾਣੀ ਮਾਣੀ ਮੌਜ ਤਿਨੈ ਮੁਕਤਾਣੀ ਤਾਣੀ ਸਿੱਖਣ ਹੇਤ ਵਖਾਣੀ ਖਾਣੀ ਚਾਰ ਜਪੈ ਨਿਰਬਾਣੀ ਜੋ ਬਾਣੀ ਪੜ ਹੈ ਸਹ ਪ੍ਰੇਮਾ ਪੜਤ ਸੁਣਤ ਜਾ ਕੇ ਲਹਿ ਖੇਮਾ ਉਹ ਮਹਾਨ ਪਵਿੱਤਰ ਬਾਣੀ ਜਿਹੜੀ ਮੁਕਤੀ ਦੇਣ ਵਾਲੀ ਹੈ ਉਹ ਮਹਾਨ ਪਵਿੱਤਰ ਬਾਣੀ ਜੋ ਰਸਾਂ ਕਸਾਂ ਤੋਂ ਛਡਾ ਕੇ ਨਾਮ ਰਸ ਨਾਲ ਜੋੜਨ ਵਾਲੀ ਹੈ, ਉਹ ਪਵਿੱਤਰ ਗੁਰਬਾਣੀ ਜਿਹੜੀ ਸੰਸਾਰ ਤੋਂ ਤੋੜ ਕੇ ਕਰਤਾਰ ਨਾਲ ਪਰਮੇਸ਼ਵਰ ਨਾਲ ਜੋੜਨ ਵਾਲੀ ਹੈ, ਉਹ ਬਾਣੀ ਜਿਸ ਦੇ ਬਾਰੇ ਸਾਹਿਬ ਕਹਿੰਦੇ ਨੇ ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰੂ ਦਾ ਉਪਦੇਸ਼ ਗੁਰੂ ਕੀ ਬਾਣੀ ਇਸ ਸੰਸਾਰ ਵਿੱਚ ਚਾਨਣ ਦਾ ਕੰਮ ਕਰਦੀ ਹੈ, ਪ੍ਰਕਾਸ਼ ਦਾ ਕੰਮ ਕਰਦੀ ਹੈ। ਸੋ ਇਸ ਵਾਸਤੇ ਕਹਿੰਦੇ ਨੇ ਜਦੋਂ ਮੈਂ ਉਸ ਮਹਾਨ ਪਵਿੱਤਰ ਗੁਰਬਾਣੀ ਨੂੰ ਪੜ੍ਹਿਆ ਤੇ ਫਿਰ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਬਲਬਲਾ ਉੱਠਿਆ, ਕਿਉਂਕਿ ਗੁਰਬਾਣੀ ਵਿੱਚ ਲਿਖਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਗੁਰਬਿਨ ਮੋਖ ਮੁਕਤ ਕਿਉਂ ਪਾਈਐ, ਗੁਰਬਿਨ ਰਾਮ ਨਾਮ ਕਿਉਂ ਧਿਆਈਐ, ਸਤਿਗੁਰੂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਾਮ ਨਹੀਂ ਜਪਿਆ ਜਾ ਸਕਦਾ ਸੰਸਾਰ ਦੇ ਵਿੱਚ। ਸਤਸੰਗੀ ਜਨੋ, ਸਤਿਗੁਰੂ ਹੀ ਇੱਕ ਐਸਾ ਭੰਡਾਰੀ ਹੈ, ਸਤਿਗੁਰੂ ਹੀ ਇੱਕ ਐਸਾ ਮੋਦੀ ਹੈ ਜਿਸ ਦੇ ਖਜ਼ਾਨੇ ਵਿੱਚੋਂ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਸੰਸਾਰ ਬਹੁਤ ਸਾਰੇ ਲੋਕ ਸੰਸਾਰ ਵਿੱਚ ਨਾਮ ਜਪਦੇ ਨੇ, ਨਾਮ ਦੀ ਗੱਲ ਵੀ ਕਰਦੇ ਨੇ, ਨਾਮ ਜਪਦੇ ਵੀ ਨੇ ਆਪਣੇ ਢੰਗ ਨਾਲ, ਪਰ ਸਤਸੰਗੀ ਜਨੋ ਦੁਨਿਆਵੀ ਵਿਚਾਰ ਕਰ ਲਿਆ ਜਾਵੇ ਕਿ ਇੱਕ ਦੁਕਾਨ ਪਈ ਹੋਈ ਹੈ, ਸੁੰਦਰ ਦੁਕਾਨ ਹੈ, ਤਰ੍ਹਾਂ ਤਰ੍ਹਾਂ ਦਾ ਸਮਾਨ ਉਸ ਦੇ ਵਿੱਚ ਸਜਾਇਆ ਹੋਇਆ, ਦੁਕਾਨਦਾਰ ਉੱਥੇ ਬੈਠਾ ਹੋਇਆ, ਪਰ ਦੁਕਾਨਦਾਰ ਤੇ ਬੈਠਿਆ ਹੋਇਆ ਜੇ ਕੋਈ ਆਦਮੀ ਉੱਥੋਂ ਆਪਣੇ ਆਪ ਸਮਾਨ ਚੁੱਕਣਾ ਸ਼ੁਰੂ ਕਰ ਦੇਵੇ ਤੇ ਫਿਰ ਅਸੀਂ ਵਿਚਾਰ ਕਰੀਏ ਕਿ ਉਸ ਦਾ ਉਸਨੂੰ ਕੀ ਡੰਨ ਮਿਲੇਗਾ, ਚੋਰੀ ਕਰਨ ਦਾ ਕੀ ਡੰਨ ਮਿਲੇਗਾ। ਇਸੇ ਤਰ੍ਹਾਂ ਨਾਮ ਦਾ ਭੰਡਾਰੀ ਹੈ ਸਤਿਗੁਰੂ, ਜਿਹੜਾ ਮਨੁੱਖ ਆਪਣੇ ਆਪ ਜਪਣ ਦੀ ਕੋਸ਼ਿਸ਼ ਕਰਦਾ, ਯਾਦ ਰੱਖਣਾ ਉਹ ਵੀ ਚੋਰੀ ਕਰਨ ਵਾਲੀ ਗੱਲ ਹੈ, ਤੇ ਚੋਰ ਨੂੰ ਫਲ ਦੀ ਪ੍ਰਾਪਤੀ ਤੇ ਜਿਹੜੀ ਹੁੰਦੀ ਹੈ ਉਹ ਅਸੀਂ ਆਪਣੇ ਤੌਰ ਤੇ ਵੇਖਦੇ ਹੀ ਹਾਂ ਸੰਸਾਰ ਵਿੱਚ, ਜਿਸ ਤਰ੍ਹਾਂ ਉਸਨੂੰ ਸੰਸਾਰ ਵਿੱਚ ਲੱਜਾਵਾਨ ਹੋਣਾ ਪੈਂਦਾ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਇਸੇ ਤਰ੍ਹਾਂ ਆਪਣੇ ਆਪ ਸੁਣ ਸੁਣਾ ਕੇ ਨਾਮ ਜਪਣ ਵਾਲਾ ਮਨੁੱਖ ਜਿਹੜਾ ਹੈ ਉਸ ਨੂੰ ਵੀ ਅੱਛੇ ਫਲ ਦੀ, ਸ਼ੁਭ ਫਲ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ, ਨਾ ਹੀ ਉਸ ਨੂੰ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਕਬੀਰ ਜੀ ਆਪਣੀ ਬਾਣੀ ਵਿੱਚ ਫੁਰਮਾਨ ਕਰਦੇ ਨੇ, ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ, ਮੁਕਤੀ ਦਾ ਦਰਵਾਜ਼ਾ ਕਹਿੰਦੇ ਨੇ ਬਹੁਤ ਛੋਟਾ ਹੈ, ਬੜਾ ਭੀੜਾ ਹੈ, ਬੜਾ ਤੰਗ ਹੈ। ਆਖੇ ਜੀ ਕਿੰਨਾ ਕੁ ਤੰਗ ਹੈ, ਆਖੇ ਇੰਨਾ ਤੰਗ ਹੈ ਕਿ ਜਿੰਨਾ ਰਾਈ ਦਾ ਦਸਵਾਂ ਹਿੱਸਾ ਹੁੰਦਾ ਹੈ। ਇੱਕ ਰਾਈ ਤੁਸੀਂ ਹਿਸਾਬ ਲਓ ਕਿ ਰਾਈ ਦਾ ਆਕਾਰ, ਰਾਈ ਦਾ ਬੀਜ ਕਿੰਨਾ ਕੁ ਵੱਡਾ ਹੈ, ਉਹਦੇ ਦਸਵੇਂ ਹਿੱਸੇ ਜਿੰਨਾ ਹੈ ਕਹਿੰਦੇ ਨੇ, ਭਾਵ ਬਹੁਤ ਬਰੀਕ ਹੈ, ਬਹੁਤ ਸੂਖਮ ਰਸਤਾ ਹੈ, ਰਾਈ ਦਸਵੇਂ ਭਾਏ, ਪਰ ਮਨ ਤੋਂ ਮਹਿਗਲ ਹੋਏ ਰਹੇ ਹੋ, ਨਿਕਸੋ ਕਿਉਂ ਕਰ ਜਾਏ, ਕਹਿੰਦੇ ਨੇ ਪਰ ਮਨ ਤੇ ਹਾਥੀ ਬਣਿਆ ਪਿਆ, ਹੁਣ ਇੰਨੇ ਛੋਟੇ ਰਸਤੇ ਤੋਂ ਹਾਥੀ ਕਿਵੇਂ ਲੰਘ ਸਕੇਗਾ, ਮਨ ਤੋਂ ਮਹਿਗਲ ਹੋਏ ਰਹੇ ਹੋ, ਮਨ ਤੇ ਇਹ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਮੱਤਿਆ ਹੋਇਆ ਮਨ, ਇਹਨਾਂ ਰਸਾਂ ਕਸਾਂ ਨੂੰ ਖਾ ਕੇ ਇਹ ਮਨ ਬਲਵਾਨ ਹੋਇਆ ਮਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਫੌਜਾਂ ਉੱਤੇ ਰਾਜ ਕਰਨ ਵਾਲਾ ਇਹ ਮਨ ਜਿਹੜਾ, ਇਹ ਤਾਂ ਹਾਥੀ ਦੀ ਨਿਆਈ ਹੈ, ਬੜਾ ਵਿਸ਼ਾਲ ਰੂਪ ਧਾਰਨ ਕਰੀ ਬੈਠਾ ਹੈ, ਕਿਵੇਂ ਉਸ ਰਸਤੇ ਤੋਂ ਲੰਘ ਸਕੇਗਾ। ਫਿਰ ਕਹਿੰਦੇ ਨੇ ਕਿ ਜਦੋਂ ਐਸੀ ਕਿਰਪਾ ਹੁੰਦੀ ਹੈ ਕਿਸੇ ਦਾ ਭਾਗ ਜਾਗਦਾ, ਫਿਰ ਕੀ ਹੁੰਦਾ, ਕਬੀਰ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਕਹਿੰਦੇ ਨੇ ਜੇਕਰ ਐਸਾ ਸਤਿਗੁਰੂ ਮਿਲ ਜਾਏ ਤੇ ਉਹ ਤਰੁੱਠ ਪਵੇ, ਪ੍ਰਸੰਨ ਹੋ ਜਾਏ ਤੇ ਕਰੇ ਪਸਾਓ, ਉਹ ਕਿਰਪਾ ਕਰ ਦੇਵੇ, ਪਹਿਲਾਂ ਮਿਲੇ ਫਿਰ ਉਹ ਪ੍ਰਸੰਨ ਹੋਵੇ ਫਿਰ ਉਹ ਸਿੱਖ ਤੇ ਕਿਰਪਾ ਕਰੇ। ਜਦੋਂ ਸਿੱਖ ਤੇ ਕਿਰਪਾ ਕਰ ਦੇਵੇ ਸਤਿਗੁਰੂ ਤੇ ਫਿਰ ਕੀ ਹੁੰਦਾ, ਭੱਟਾ ਨੇ ਸੋਈਆਂ ਚ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿਸੇ ਮਨੁੱਖ ਦੇ ਉੱਤੇ ਤੇ ਸਤਿਗੁਰੂ ਦੀ ਕਿਰਪਾ ਤੋਂ ਮਿਲਦਾ ਕੀ ਹੈ, ਉਹ ਕਹਿੰਦੇ ਨੇ ਕੱਚਾ ਹੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਆ ਹੋ, ਨਾਮ ਸਤਿਗੁਰ ਮੁਖ ਬਣਿਆ ਹੋ, ਲੋਹਾ ਹੋਇਆ ਹੋ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਿਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕੱਠ ਹੋ ਸ੍ਰੀਖੰਡ ਸਤਿਗੁਰ ਕੀ ਆਓ, ਦੁੱਖ ਦਰਿਦਰ ਤਿਨਕੇ ਗਏ ਆ, ਸਤਿਗੁਰੂ ਚਰਨ ਜਿਨ ਪਰਸਿਆ, ਸੇਪਾ ਸੁਪ੍ਰੇਤ ਸੁਰ ਨਰ ਪਹਿ ਆ। ਐਸੀ ਕਿਰਪਾ ਹੋ ਜਾਂਦੀ ਹੈ। ਇੱਥੇ ਵੀ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ, ਤੇ ਫਿਰ ਕੀ ਹੋਵੇਗਾ। ਕਹਿੰਦੇ ਨੇ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ, ਮੁਕਤੀ ਦਾ ਦਰਵਾਜ਼ਾ ਵਿਸ਼ਾਲ ਕਰ ਦਿੱਤਾ ਸਤਿਗੁਰੂ ਨੇ, ਵੱਡਾ ਬਣਾ ਦਿੱਤਾ। ਹੁਣ ਸਤਿਗੁਰੂ ਕੀ ਕਿਰਪਾ ਕਰਦਾ, ਜਿੱਥੇ ਦਰਵਾਜ਼ੇ ਨੂੰ ਵਿਸ਼ਾਲ ਕਰਦਾ ਸਤਿਗੁਰੂ, ਉੱਥੇ ਨਾਲ ਦੀ ਨਾਲ ਸਤਸੰਗੀ ਜਨੋ ਇਸ ਜੀਵ ਨੂੰ ਇੱਕ ਸ਼ੁਭ ਸਿੱਖਿਆ ਦਿੰਦਾ। ਸ਼ੁਭ ਸਿੱਖਿਆ ਕੀ ਹੈ ਕਿ ਇਹ ਮਨ ਹੰਕਾਰ ਵਿੱਚ ਜੋ ਫੁੱਲ ਕੇ ਹਾਥੀ ਬਣਿਆ ਪਿਆ ਹੈ, ਇਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਛੋਟਾ ਹੋ ਜਾ, ਬਰੀਕ ਹੋ ਜਾ, ਸੂਖਮ ਬਣ ਜਾ। ਇਹ ਮਨ ਹੰਕਾਰ ਤੋਂ ਰਹਿਤ ਹੋ ਕੇ ਜਦੋਂ ਸੂਖਮ ਹੋ ਜਾਏਗਾ, ਉਧਰੋਂ ਦਰਵਾਜ਼ਾ ਵਿਸ਼ਾਲ ਹੈ, ਉਧਰੋਂ ਮਨ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋ ਜਾਏ, ਕਹਿੰਦੇ ਨੇ ਕੀੜੀ ਵੱਤ। ਕਬੀਰ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਈ। ਕਹਿੰਦੇ ਨੇ ਜਿਹੜਾ ਹਾਥੀ ਹੈ ਉਹਦੇ ਤੋਂ ਨਹੀਂ ਚੁਣੀ ਜਾ ਸਕਦੀ ਰੇਤ ਦੇ ਵਿੱਚ ਮਿਲੀ ਹੋਈ ਖੰਡ। ਇਸ ਸੰਸਾਰ ਦੇ ਵਿੱਚ ਤਾਣਾ ਪੇਟਾ ਹੋਇਆ ਪਿਆ ਉਹ ਪਰਮੇਸ਼ੁਰ ਅਕਾਲ ਪੁਰਖ ਜਿਹੜਾ ਹੈ, ਉਸ ਨੂੰ ਹਾਥੀ ਵੱਤ ਮਨ ਜਿਹੜਾ ਉਹ ਨਹੀਂ ਪ੍ਰਾਪਤ ਕਰ ਸਕਦਾ, ਨਹੀਂ ਉਸ ਦੇ ਵਿੱਚੋਂ ਵੱਖਰਾ ਕਰ ਸਕਦਾ। ਤੇ ਕਹਿੰਦੇ ਨੇ ਫਿਰ ਸਤਿਗੁਰੂ ਜੀ ਨੇ ਕੀ ਕੀਤਾ, ਕਹ ਕਬੀਰ ਗੁਰ ਭਲੀ ਬੁਝਾਈ, ਚੀਟੀ ਹੋਏ ਚੁਨ ਖਾਈ। ਸਤਿਗੁਰੂ ਨੇ ਇਹ ਕਿਰਪਾ ਕਰ ਦਿੱਤੀ ਕਿ ਕੀੜੀ ਬਣ ਜਾ, ਮਨ ਨੂੰ ਸੂਖਮ ਕਰ ਲੈ, ਮਨ ਨੂੰ ਨਿਰਵਾਣ ਕਰ ਲੈ। ਇਸ ਮਨ ਨੂੰ ਕਿਰਪਾ ਕਰਕੇ ਸਤਿਗੁਰੂ ਜੀ ਨੇ ਜਦੋਂ ਨਿਰਵਾਣ ਕਰ ਦਿੱਤਾ, ਫਿਰ ਮੁਕਤ ਦੁਆਰਾ ਮੁਕਲਾ ਸਹਜੇ ਆਵਾਓ ਜਾਓ, ਸਹਿਜ ਸੁਭਾਵ ਆਉਣਾ ਜਾਣਾ ਹੋ ਗਿਆ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਮਹਰਮ ਮਹਲ ਨਾ ਕੋ ਅਟਕਾਵੈ, ਜਿਹੜਾ ਮਹੱਲ ਦਾ ਜਾਣੂ ਹੈ, ਕਿਸੇ ਰਾਜੇ ਮਹਾਰਾਜੇ ਦੇ ਮਹੱਲ ਦੇ ਜਾਣੂ ਨੂੰ ਆਉਣ ਜਾਣ ਤੋਂ ਕੋਈ ਨਹੀਂ ਰੋਕਦਾ, ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਜਾਵੇ। ਇਸੇ ਤਰ੍ਹਾਂ ਮੁਕਤੀ ਦਰ ਦਰਵਾਜ਼ਾ ਜਿਨ੍ਹਾਂ ਲੋਕਾਂ ਵਾਸਤੇ ਖੁੱਲ ਜਾਂਦਾ, ਉਹਨਾਂ ਨੂੰ ਸਤਿਗੁਰੂ ਦੇ ਦਰਬਾਰ ਵਿੱਚ, ਪਰਮੇਸ਼ਰ ਦੇ ਦਰਬਾਰ ਵਿੱਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਫਿਰ ਉੱਥੇ ਹੀ ਇਹ ਵਚਨ ਕੀਤਾ ਕਬੀਰ ਸਾਹਿਬ ਜੀ ਨੇ, ਜਦੋਂ ਉਹਨਾਂ ਦਾ ਦਰਵਾਜ਼ਾ ਜਿਹੜਾ ਸੀ ਉਹ ਖੁੱਲ ਗਿਆ, ਉਹਨਾਂ ਉਹ ਉਸ ਮਹੱਲ ਦੇ ਭੇਤੀ ਬਣ ਗਏ, ਤੇ ਫਿਰ ਉਹਨਾਂ ਨੇ ਹੀ ਆਖਿਆ ਸੀ ਜੇ ਦਰ ਆਵਤ ਜਤ ਅਹੋ, ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਐਸੇ ਦਰ ਨੂੰ ਫਿਰ ਉਹ ਛੱਡ ਨਹੀਂ ਸਕਦੇ। ਸੋ ਇੱਥੇ ਵੀ ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਕਿ ਭਾਈ ਰਾਜੇ ਸਿੰਘ ਜੀ ਅਰਜ ਕਰਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ, ਜਦੋਂ ਮੈਂ ਇਹ ਪੜ੍ਹਿਆ ਕਿ ਸਤਿਗੁਰੂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਗੁਰ ਪਰਮੇਸ਼ਰ ਸੰਤਨ ਕੇ ਗੁਣ, ਕਰਤਾ ਗੀਤ ਲਿਖੇ ਗੁਰ ਪੁਨ ਪੁਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਵਿੱਤਰ ਗੁਰਬਾਣੀ ਵਿੱਚ, ਜਾਂ ਅਕਾਲ ਪੁਰਖ ਦੀ ਸਿਫਤ ਕੀਤੀ ਹੈ, ਨਿਰਗੁਣ ਦੀ ਸਿਫਤ ਹੈ, ਜਾਂ ਸਤਸੰਗੀ ਜਨੋ ਨਿਰਗੁਣ ਦਾ ਜਿਹੜਾ ਸਰਗੁਣ ਸਰੂਪ ਸਤਿਗੁਰੂ ਹੈ ਉਸ ਦੀ ਸਿਫਤ ਹੈ, ਜਾਂ ਉਸ ਪਰਮੇਸ਼ਰ ਦੇ ਨਾਮ ਦੀ ਸਿਫਤ ਹੈ, ਤੇ ਜਾਂ ਨਾਮ ਦੇ ਜਪਣ ਵਾਲਿਆਂ ਦੀ ਸਿਫਤ ਹੈ। ਇਹਨਾਂ ਚਾਰ ਸ਼ਕਤੀਆਂ ਤੋਂ ਬਿਨਾਂ ਕਿਸੇ ਹੋਰ ਦੀ ਸਿਫਤ ਗੁਰਬਾਣੀ ਵਿੱਚ ਨਹੀਂ ਕੀਤੀ ਹੋਈ ਮਿਲਦੀ। ਇਹ ਚਾਰ ਸ਼ਕਤੀਆਂ ਨੇ ਜਿਨ੍ਹਾਂ ਦੇ ਬਾਰੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸੰਸਾਰ ਦੇ ਵਿੱਚ ਇਹੀ ਰਹਿਣ ਵਾਲੇ ਨੇ, ਔਰ ਗੁਰਬਾਣੀ ਵਿੱਚ ਇਹਨਾਂ ਦੀ ਹੀ ਸਿਫਤ ਕੀਤੀ ਗਈ ਹੈ ਕਿ ਸੰਤ ਕੈਸਾ ਹੁੰਦਾ ਹੈ, ਸਤਿਗੁਰੂ ਕੈਸਾ ਹੁੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਬ੍ਰਹਮ ਬਿੰਦ ਹੈ ਸੋ ਸਤਿਗੁਰ ਕਹੀਐ ਜੋ ਹਰ ਹਰ ਕਥਾ ਸੁਣਾਵੈ। ਸਤਿਗੁਰੂ ਕੈਸਾ ਹੈ? ਜਿਹੜਾ ਬ੍ਰਹਮ ਨੂੰ ਜਾਣਨ ਵਾਲਾ, ਪਰਮੇਸ਼ਰ ਨੂੰ ਜਾਣਨ ਵਾਲਾ। ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ, ਉਹ ਕਿਹੋ ਜਿਹਾ ਹੋਵੇਗਾ? ਉਹ ਰਸਨਾ ਵਾਲਾ ਹੈ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰਿਨਾਮ ਸੁਹਾਵੀ। ਉਹ ਮਾਤਾ ਪਿਤਾ ਵਾਲਾ ਹੈ, ਧਨ ਧਨ ਮਾਤਾ, ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ, ਇਸ ਤਰ੍ਹਾਂ ਕਰਕੇ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖੇ ਨੇ ਕਿ ਉਹ ਸਰੀਰ ਧਾਰੀ ਹੈ, ਉਹ ਹਿਰਦੇ ਵਾਲਾ ਹੈ, ਉਹ ਚਰਨਾਂ ਵਾਲਾ ਹੈ, ਉਹ ਹਸਤਕਮਲਾਂ ਵਾਲਾ ਹੈ, ਗੁਰ ਹਾਥ ਧਰਿਓ ਮੇਰਾ ਮਾਥਾ ਵਰਗੇ ਪ੍ਰਮਾਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਦਿੱਤੇ ਨੇ। ਤੇ ਸਤਸੰਗੀ ਜਦੋਂ ਇਸ ਤਰ੍ਹਾਂ ਦੇ ਪ੍ਰਮਾਣ ਦੇ ਕੇ ਸਤਿਗੁਰੂ ਦੀ ਸਿਫਤ ਕੀਤੀ ਹੈ, ਫਿਰ ਕਹਿੰਦੇ ਨੇ ਸੰਤ ਦੀ ਸਿਫਤ ਕੀਤੀ ਹੈ, ਸੰਤ ਕਿਹੋ ਜਿਹਾ? ਗਰੀਬ ਨਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੰਤਾਂ ਦੀ ਸਿਫਤ ਕਰਦੇ ਆ ਕਿ ਸੰਤ ਕਿਸ ਨੂੰ ਕਹਿੰਦੇ ਨੇ। ਮੈਂ ਇੱਕ ਅਰਜ ਕਰਦੇ ਆ ਕਿ ਸੰਤ ਜੁੜੇ ਹੋਏ ਦਾ ਨਾਂ ਹੈ, ਜਿਹੜਾ ਸਤਿਗੁਰੂ ਨਾਲ ਜੁੜਿਆ ਹੋਇਆ ਉਹ ਸੰਤ ਹੈ। ਸਤਿਗੁਰੂ ਦਾ ਹੀ ਰੂਪ ਬਣ ਜਾਂਦਾ ਸੰਤ ਜਦੋਂ ਉਹ ਹਿਰਦੇ ਤੋਂ ਆਪਣੇ ਸਤਿਗੁਰੂ ਨਾਲ ਜੁੜ ਜਾਂਦਾ, ਸਤਿਗੁਰੂ ਨੂੰ ਸਮਰਪਿਤ ਹੋ ਜਾਂਦਾ। ਇੰਜ ਕਹਿ ਲਈਏ ਕਿ ਜਦੋਂ ਬੂੰਦ ਚੱਲਦੇ ਹੋਏ ਦਰਿਆ ਵਿੱਚ ਇੱਕ ਡਿੱਗ ਪੈਂਦੀ ਹੈ ਤੇ ਉਹ ਪਾਣੀ ਦਾ ਰੂਪ ਹੋ ਜਾਂਦੀ ਹੈ। ਪਾਣੀ ਜਿਹੜਾ ਹੈ, ਦਰਿਆ ਜਿਹੜਾ, ਉਹ ਬੂੰਦ ਦਾ ਰੂਪ ਨਹੀਂ ਹੁੰਦਾ, ਇਹ ਯਾਦ ਰੱਖਣਾ। ਬੂੰਦ ਦੀ ਕੋਈ ਵਡਿਆਈ ਨਹੀਂ ਉਹਦੇ ਵਿੱਚ, ਵਡਿਆਈ ਕਿਹਦੀ ਹੈ? ਵਡਿਆਈ ਹੈ ਦਰਿਆ ਦੀ, ਪਾਣੀ ਦੀ, ਜਿਸ ਨੇ ਉਸ ਬੂੰਦ ਨੂੰ ਥਾਂ ਦਿੱਤਾ। ਇਸ ਕਰਕੇ ਵਡਿਆਈ ਸਤਿਗੁਰੂ ਦੀ ਹੈ, ਪਰ ਜਿਹੜਾ ਸਤਿਗੁਰੂ ਦੇ ਵਿੱਚ ਸਮਾ ਜਾਂਦਾ, ਸਤਿਗੁਰੂ ਦੀ ਮੱਤ ਜਿਸ ਦੇ ਅੰਦਰ ਆ ਜਾਂਦੀ, ਸਤਿਗੁਰ ਕੀ ਜਿਸ ਨੂੰ ਮੱਤ ਆਵੈ, ਸਤਿਗੁਰੂ ਦੀ ਮੱਤ ਨੂੰ ਜਿਹੜਾ ਹਿਰਦੇ ਚ ਵਸਾ ਲੈਂਦਾ, ਸਤਿਗੁਰੂ ਨੂੰ ਸਮਰਪਿਤ ਹੋ ਜਾਂਦਾ, ਉਸ ਨੂੰ ਸੰਤ ਆਖਿਆ ਜਾ ਸਕਦਾ। ਕਹਿੰਦੇ ਨੇ ਫਿਰ ਉਹ ਕਿਹੋ ਜਿਹਾ ਹੋਵੇਗਾ? ਕਹਿੰਦੇ ਨੇ ਮੰਤਰੰ ਰਾਮ ਰਾਮ ਨਾਮਹ ਧਿਆਨੰ ਸਰਬੱਤਰ ਪੂਰਨ। ਉਹ ਸਤਿਗੁਰੂ ਪਰਮੇਸ਼ਰ ਦਾ ਨਾਮ ਜਪਦਾ, ਉਹ ਮੰਤਰ ਕਿਹੜਾ ਜਪਦਾ? ਪਰਮੇਸ਼ਰ ਦੇ ਨਾਮ ਦਾ, ਆਪਣੇ ਸਤਿਗੁਰੂ ਦਾ ਦੱਸਿਆ ਹੋਇਆ ਗੁਰਮੰਤਰ ਜਿਹੜਾ ਉਸ ਨੂੰ ਜਪਦਾ, ਤੇ ਜਪਦਾ ਕਿਸ ਢੰਗ ਨਾਲ ਆ? ਧਿਆਨੰ ਸਰਬੱਤਰ ਪੂਰਨ, ਸਾਰੇ ਪਾਸੇ ਉਸ ਨੂੰ ਰਮਿਆ ਹੋਇਆ, ਪੂਰਿਆ ਹੋਇਆ, ਵਿਚਰ ਵਿਆਪਕ ਵੇਖ ਕੇ ਉਸ ਦਾ ਨਾਮ ਜਪਦਾ। ਸਤਸੰਗੀ ਜਨੋ, ਮਨੁੱਖ ਨਾਮ ਜਪਦਾ, ਅਸੀਂ ਸਾਰੇ ਯਤਨ ਕਰਦੇ ਹਾਂ ਜਿੰਨਾ ਕੁ ਹੋ ਸਕਦਾ ਜਪਿਆ ਜਾ ਰਿਹਾ, ਪਰ ਸਤਸੰਗੀ ਜਨੋ ਪ੍ਰਾਪਤੀ ਕਦੋਂ ਹੋਵੇਗੀ? ਪ੍ਰਾਪਤੀ ਉਦੋਂ ਹੋਵੇਗੀ ਜਦੋਂ ਅਸੀਂ ਉਸ ਸਤਿਗੁਰੂ ਨੂੰ ਆਪਣੇ ਨੇੜੇ ਤੋਂ ਨੇੜੇ ਸਮਝਾਂਗੇ, ਨੇੜੇ ਤੋਂ ਨੇੜੇ ਸਮਝਾਂਗੇ। ਜਦੋਂ ਅਸੀਂ ਸਤਿਗੁਰੂ ਨੂੰ ਨੇੜੇ ਸਮਝ ਲਿਆ, ਹੁਣ ਸਤਿਗੁਰੂ ਸਾਡੇ ਕੋਲ ਬੈਠਾ ਹੋਇਆ ਹੋਵੇ ਤੇ ਅਸੀਂ ਕਿਸੇ ਦੇਵੀ ਦੇਵਤੇ ਦੀ, ਕਿਸੇ ਹੋਰ ਮੰਤਰ ਦੀ ਆਰਾਧਨਾ ਕਰ ਲਵਾਂਗੇ? ਭਲਾ ਨਹੀਂ ਹੋ ਸਕਦੀ। ਆਰਾਧਨਾ ਕਿਹਦੀ ਹੋਵੇਗੀ? ਜਿਹੜਾ ਕੋਲ ਬੈਠਾ, ਫਿਰ ਉਹਦੀ ਆਰਾਧਨਾ ਹੀ ਕਰਾਂਗੇ ਨਾ, ਉਹਦੇ ਹੁਕਮ ਅਨੁਸਾਰ ਆਰਾਧਨਾ ਕਰਾਂਗੇ। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਸਤਿਗੁਰੂ ਪਰਮੇਸ਼ਰ ਜਿਹੜਾ ਹੈ ਵਿਆਪਕ ਹੈ, ਪਰ ਸਤਸੰਗੀ ਜਨੋ ਵਿਆਪਕ ਅਸੀਂ ਕਿੰਨਾ ਕੁ ਸਮਝਦੇ ਹਾਂ ਇਹ ਅਸੀਂ ਆਪਣੇ ਅੰਦਰ ਖਿਆਲ ਮਾਰ ਲਈਏ। ਅਸੀਂ ਹੋਰਨਾਂ ਸ਼ਬਦਾਂ ਦੀ ਆਰਾਧਨਾ ਵੀ ਕਰਦੇ ਹਾਂ। ਫਿਰ ਗੁਰਬਾਣੀ ਵਿੱਚ ਇੱਕ ਪਾਠ ਆਇਆ, ਗਰੀਬ ਨਵਾਜ ਕਹਿੰਦੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ? ਜੇ ਅਸੀਂ ਕੋਲ ਬੈਠੇ ਹੋਏ ਹੋਈਏ ਸਤਿਗੁਰੂ ਦੇ, ਤੇ ਅਸੀਂ ਵੇਖ ਰਹੀਏ ਹੋਈਏ ਕਿ ਸਤਿਗੁਰੂ ਸਾਨੂੰ ਵੇਖ ਰਹੇ ਨੇ, ਸਤਿਗੁਰੂ ਸਾਡੀ ਹਰ ਕਿਰਿਆ ਵੱਲ ਧਿਆਨ ਰੱਖ ਰਹੇ ਨੇ, ਤੇ ਫਿਰ ਸਤਸੰਗੀ ਜਨੋ ਬੁਰਾਈ ਉਪਜੀ ਨਹੀਂ ਸਕਦੀ। ਬੁਰਾਈ ਹੋਵੇਗੀ ਕਿਵੇਂ? ਕਿਉਂਕਿ ਸਮਾਂ ਨਹੀਂ ਮਿਲਣਾ ਬੁਰਾਈ ਕਰਨ ਦਾ। ਪਰ ਸਤਸੰਗੀ ਜਨੋ ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਉਦੋਂ ਅਸੀਂ ਸਮਝ ਲੈਂਦੇ ਹਾਂ। ਜਦੋਂ ਸਾਨੂੰ ਕੋਈ ਦੁੱਖ ਹੁੰਦਾ, ਸਾਡੇ ਉੱਤੇ ਕੋਈ ਵਿਪਤਾ ਆਉਂਦੀ ਹੈ, ਉਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਉਦੋਂ ਸਤਸੰਗੀ ਜਨੋ ਅਸੀਂ ਸਮਝ ਲੈਂਦੇ ਹਾਂ ਕਿ ਗੁਰੂ ਸਾਡੀ ਸੁਣ ਰਿਹਾ। ਪਰ ਜਦੋਂ ਅਸੀਂ ਮੰਦੇ ਕਰਮ ਕਰਦੇ ਹਾਂ, ਉਦੋਂ ਕਿਉਂ ਨਹੀਂ ਸੋਚਦੇ ਇਹ ਗੱਲ ਕਿ ਉਹ ਵੇਖ ਰਿਹਾ, ਸਭ ਕੁਛ ਸੁਣਦਾ ਵੇਖਦਾ, ਕਿ ਉਹ ਮੁੱਕਰ ਪਾਇਆ ਜਾਏ? ਪਾਤਸ਼ਾਹ ਜੀ ਲਿਖਿਆ ਭਾਈ ਉਹ ਸਾਰਾ ਕੁਝ ਵੇਖਦਾ ਵੀ ਹੈ, ਸਾਰਾ ਕੁਝ ਸੁਣਦਾ ਵੀ ਹੈ, ਸਾਰਾ ਕੁਝ ਉਸ ਨੂੰ ਪਤਾ ਹੈ, ਅੰਤਰ ਜਾਮੀ ਸਭ ਕੁਛ ਜਾਣ ਹੈ, ਤਿਸ ਤੇ ਕਹਾ ਛੁਪਾਈ ਹੈ, ਕੀ ਛੁਪਾਇਆ ਜਾ ਸਕਦਾ ਉਹਦੇ ਕੋਲੋਂ? ਪਰ ਫਿਰ ਵੀ ਅਸੀਂ ਛੁਪਾਉਣ ਦਾ ਯਤਨ ਕਰਦੇ ਹਾਂ। ਕਿਉਂ ਛੁਪਾਉਣ ਦਾ ਯਤਨ ਕਰਦੇ ਹਾਂ? ਕਿਉਂਕਿ ਅਸੀਂ ਉਹਨੂੰ ਨੇੜੇ ਨਹੀਂ ਸਮਝਦੇ। ਜੇ ਨੇੜੇ ਸਮਝ ਲਈਏ ਤੇ ਕਿਵੇਂ ਹੇਰਾਫੇਰੀ ਕਰਾਂਗੇ ਕਿਸੇ ਨਾਲ, ਕਿਵੇਂ ਝੂਠ ਬੋਲਾਂਗੇ ਕਿਸੇ ਨਾਲ, ਕਿਵੇਂ ਫਰੇਬ ਕਰਾਂਗੇ ਕਿਸੇ ਨਾਲ, ਕਿਵੇਂ ਕਿਸੇ ਨੂੰ ਧੋਖਾ ਦੇਵਾਂਗੇ, ਕਿਵੇਂ ਕਿਸੇ ਦਾ ਬੁਰਾ ਸੋਚਾਂ ਤੇ ਕਰਾਂਗੇ? ਬੁਰਾ ਸੋਚਦੇ ਕਰਦੇ ਉਦੋਂ ਹੀ ਆ ਜਦੋਂ ਅਸੀਂ ਸਤਿਗੁਰੂ ਨੂੰ ਨੇੜੇ ਨਹੀਂ ਸਮਝਦੇ। ਸਤਸੰਗੀ ਜਨੋ, ਕਹਿਣ ਵਾਲਿਆਂ ਦਾ ਵੀ ਸਾਡਾ ਇਸ ਤਰ੍ਹਾਂ ਦਾ ਹੀ ਹਾਲ ਹੈ। ਮੈਂ ਕਈ ਵਾਰ ਇਹ ਅਰਜ਼ ਕਰਦਾ ਹੁੰਦਾ ਕਿ ਸਤਸੰਗੀ ਜਨੋ ਇਹ ਨਾ ਸੋਚ ਲੈਣਾ ਕਿ ਇੱਥੇ ਸਟੇਜ ਉੱਤੇ ਬੈਠੇ ਜਿਹੜੇ ਮੇਰੇ ਵਰਗੇ ਲੋਕ ਨੇ, ਖਾਸ ਕਰਕੇ ਮੈਂ ਆਪਣੀ ਅਰਜ਼ ਕਰ ਲਵਾਂ कि मैं तुहानू कुछ समझाउण वास्ते नहीं आया। तिन कहो क्या उपदेशी है जिन गुर नानक देओ। तुहाडे विचो बहुत सारे मेरे नालो चंगे ने, शुभ गुणा दे धारनी ने। फर्क सिर्फ इना ही है कि तुहाडी सुनण दी ड्यूटी लाई है, मेरी सुनाउण दी ड्यूटी लाई है, इस तों वध कुछ नहीं। मैं अपनी अर्ज कर दिया कि मेरे पल्ले कोई गुण नहीं, कुछ नहीं, सिर्फ ड्यूटी लगी हुई है ते ड्यूटी भुगता रहा। सत्संगी जनों, साडे विच भी घाटां जिहड़ियां ने, हर मनुख च घाट हो सकती है ते मेरे वर्गे च ते बहुत ज्यादा घाटां ही घाटां ने। आपां सारिआं ने साध संगत विच बह के अपने अंतर झात पाउणी है, अंदर वेखणा है कि असीं की कर रहे हां, की असीं गुरबाणी अनुसार जीव रहे हां, की असीं सतगुरु सच्चे पातशाह नूं समर्पित हां, की असीं सिख अखवाउण दे हकदार हां, की साडे जिन्ने काम ने ओ सिखी नूं उच्चा लिजाण वाले ने, की साडे कीते होए कम्मां दे नाल किसे गरीब दा भला होवेगा, जां असीं सिखी दा समाज दा नुकसान कर रहे हां। ਇਹ ਸਾਡੇ ਅੰਦਰ ਧਿਆਨ ਆਉਣਾ ਚਾਹੀਦਾ, ਇੱਥੇ ਬੈਠ ਕੇ ਸਾਡੇ ਅੰਦਰ ਇਹ ਖਿਆਲ ਆਉਣਾ ਚਾਹੀਦਾ। ਤਾਂ ਸਤਸੰਗੀ ਜਨੋ, ਜਦੋਂ ਵਿਆਪਕ ਸਮਝ ਕੇ ਉਸ ਦਾ ਸਿਮਰਨ ਕੀਤਾ ਜਾਵੇਗਾ, ਜਦੋਂ ਉਹਨੂੰ ਹਰ ਥਾਂ ਹਾਜ਼ਰ ਸਮਝ ਕੇ ਉਸਦਾ ਸਿਮਰਨ ਕੀਤਾ ਜਾਵੇਗਾ, ਉਸਦਾ ਨਾਮ ਜਪਿਆ ਜਾਵੇਗਾ, ਤੇ ਉਹ ਸੱਚਮੁੱਚ ਹੀ ਉਸਦਾ ਫਲ ਵੀ ਤਤ ਛਿਨ ਔਰ ਬਹੁਤ ਵੱਡੀ ਮਾਤਰਾ ਵਿੱਚ ਪ੍ਰਾਪਤ ਹੋਵੇਗਾ। ਐਸਾ ਫਲ ਪ੍ਰਾਪਤ ਹੋਵੇਗਾ ਜਿਹੜਾ ਅਖੁੱਟ ਹੈ, ਜਿਹੜਾ ਮੁੱਕਣ ਵਾਲਾ ਨਹੀਂ। ਕਹਿੰਦੇ ਨੇ ਸੰਤ ਦਾ ਪਹਿਲਾ ਲਕਸ਼ਣ ਹੀ ਇਹ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵੱਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ। ਉਹ ਨਿਰਮਲ ਤੇ ਨਿਰਵੈਰ ਪਰਮੇਸ਼ਰ ਦੇ ਨਾਲ ਐਸੇ ਜੁੜ ਜਾਂਦੇ ਨੇ ਕਿ ਸਤਸੰਗੀ ਜਨੋ, ਉਹਨਾਂ ਨੂੰ ਗਿਆਨ ਕਾਹਦਾ ਹੈ, ਉਹਨੂੰ ਸਾਰੇ ਥਾਵਾਂ ਤੇ ਰਮਿਆ ਹੋਇਆ, ਸਾਰੇ ਸੁਖਾਂ ਦਾ ਦਾਤਾ ਸਮਝ ਕੇ ਉਹ ਸੁਖਾਂ ਤੇ ਦੁੱਖਾਂ ਨੂੰ ਇੱਕ ਸਮਾਨ ਸਮਝਦੇ ਨੇ। ਗਿਆਨੰ ਸਮ ਦੁੱਖ ਸੁਖੰ, ਇਹ ਉਹਨਾਂ ਦੀ ਜੁਗਤੀ ਹੈ, ਇਹ ਉਹਨਾਂ ਦਾ ਜੋੜ ਹੈ ਪਰਮੇਸ਼ਰ ਦੇ ਨਾਲ। ਜਦੋਂ ਅਸੀਂ ਇਹ ਸਮਝ ਲਈਏ ਕਿ ਦੇਣ ਵਾਲਾ ਕੋਈ ਹੋਰ ਨਹੀਂ, ਦੇਣ ਵਾਲਾ ਸਤਿਗੁਰੂ ਹੈ, ਤੇ ਸਤਿਗੁਰੂ ਸਾਡੇ ਭਲੇ ਵਿੱਚ ਹੀ ਦੇਵੇਗਾ ਜੋ ਕੁਝ ਦੇਵੇਗਾ, ਤੇ ਫਿਰ ਦੁੱਖ ਤੇ ਸੁੱਖ ਬਰਾਬਰ ਹੋ ਜਾਂਦੇ ਨੇ। ਜਦੋਂ ਅਸੀਂ ਸਮਝਦੇ ਹਾਂ ਕਿ ਫਲਾਣੇ ਕੋਲ ਮਾਇਆ ਬੜੀ ਹੈ, ਫਲਾਣੇ ਕੋਲ ਰੁਤਬਾ ਬੜਾ ਵੱਡਾ ਹੈ, ਫਲਾਣੇ ਦੇ ਕੋਲ ਸਰੀਰ ਚੰਗਾ ਹੈ, ਮੇਰੇ ਕੋਲ ਸਰੀਰ ਜਿਹੜਾ ਮੇਰਾ ਸਰੀਰ ਢਿੱਲਾ ਰਹਿੰਦਾ, ਮੇਰੇ ਕੋਲ ਮਾਇਆ ਨਹੀਂ ਹੈਗੀ, ਮੇਰੇ ਕੋਲ ਪੁੱਤਰ ਨਹੀਂ ਹੈ, ਮੇਰੇ ਕੋਲ ਆਹ ਨਹੀਂ, ਮੇਰੇ ਕੋਲ ਉਹ ਨਹੀਂ, ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਆਉਣ ਲੱਗ ਪੈਂਦੀਆਂ ਨੇ, ਤੇ ਯਾਦ ਰੱਖਣਾ ਦੇਣ ਵਾਲਾ ਤੇ ਫਿਰ ਉਹ ਹੀ ਹੈ ਨਾ ਸਾਰਿਆਂ ਨੂੰ। ਜੇ ਦੁੱਖ ਦਿੱਤਾ ਤੇ ਉਹ ਵੀ ਭਾਵੇਂ ਸਾਡੇ ਕਰਮ ਦਾ ਫਲ ਹੈ, ਪਰ ਆਇਆ ਤੇ ਉਸੇ ਤਰ੍ਹਾਂ ਹੈ ਨਾ। ਜੇ ਸੁੱਖ ਮਿਲੇ ਹੈ ਤੇ ਉਹ ਵੀ ਸਤਸੰਗੀ ਜਨੋਂ ਉਸੇ ਦੁਆਰੇ ਤੋਂ ਮਿਲੇ ਹੈ। ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਉਹੀ ਮਨੁੱਖ ਜਾਣ ਸਕਦਾ ਜਿਹੜਾ ਇਹ ਸਮਝ ਲਵੇ ਕਿ ਸਾਰਿਆਂ ਸੁਖਾਂ ਦਾ ਔਰ ਸਾਰੀਆਂ ਦਾਤਾਂ ਦਾ ਦਾਤਾ ਕੇਵਲ ਸਤਿਗੁਰੂ ਹੈ। ਐਸੇ ਮਨੁੱਖ ਨੂੰ ਕਿਹਾ ਜਾਂਦਾ ਹੈ ਸੰਤ। ਇਹ ਸੰਤ ਦਾ ਦੂਜਾ ਲੱਛਣ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ। ਫਿਰ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਾਹਤ। ਉਹ ਕੀ ਕਰਦਾ, ਸੰਸਾਰ ਦੀ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿ ਕੇ, ਅਲਪ ਮਾਇਆ ਜਲ ਕਮਲ ਰਹਿਤ ਹੈ, ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਰਹਿ ਕੇ ਉਹ ਸੰਸਾਰ ਦੇ ਸਵਾਦਾਂ ਤੋਂ ਸੰਸਾਰ ਦੇ ਰਸਾਂ ਕਸਾਂ ਤੋਂ ਉੱਚਾ ਹੋ ਕੇ ਉਹ ਨਾਮ ਰਸ ਨੂੰ ਹੀ ਪੁੰਚਦਾ ਹੈ, ਨਾਮ ਰਸ ਨੂੰ ਹੀ ਚੱਖਦਾ ਹੈ, ਉਸ ਨੂੰ ਹੀ ਛਕਦਾ ਹੈ। ਭੋਜਨੰ ਗੋਪਾਲ ਕੀਰਤਨ ਅਤੇ ਆਪ ਮੁਹਾਰੇ ਉਸ ਦੇ ਅੰਦਰੋਂ ਕੀਰਤੀ ਨਿਕਲਦੀ ਹੈ, ਸ਼ਬਦ ਨਿਕਲਦੇ ਨੇ, ਆਪ ਮੁਹਾਰੇ ਉਸ ਦੇ ਅੰਦਰੋਂ ਉਸਤਤ ਨਿਕਲਦੀ ਹੈ। ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਾਹਤ। ਕਹਿੰਦੇ ਨੇ ਉਪਦੇਸ਼ੰ ਸਾ ਮਿੱਤਰ ਸਤਰਾ ਭਗਵੰਤ ਭਗਤੀ ਭਾਵਨੀ। ਜਦੋਂ ਉਸ ਪਰਮੇਸ਼ਵਰ ਭਗਵੰਤ ਦੇ ਪ੍ਰਤੀ ਪ੍ਰੇਮਾ ਭਗਤੀ ਬਣ ਜਾਂਦੀ ਹੈ ਕਿਸੇ ਮਨੁੱਖ ਦੇ ਅੰਦਰ, ਤਾਂ ਫਿਰ ਉਸ ਦੇ ਵਾਸਤੇ ਸਾਰੇ ਸੰਸਾਰ ਵਿੱਚ ਉਹਨੂੰ ਆਪਣਾ ਆਪਾ ਦਿਸਣ ਲੱਗ ਪੈਂਦਾ, ਉਹਨੂੰ ਸਾਰੇ ਆਪਣੇ ਦਿਸਦੇ ਨੇ। ਇਸ ਵਾਸਤੇ ਭਾਵੇਂ ਉਸ ਨਾਲ ਕੋਈ ਮਿੱਤਰਤਾ ਕਰੇ, ਭਾਵੇਂ ਉਸ ਨਾਲ ਕੋਈ ਦੁਸ਼ਮਣੀ ਕਰੇ, ਉਹ ਸਾਰਿਆਂ ਦੇ ਭਲੇ ਦੀ ਗੱਲ ਕਰਦਾ, ਸਾਰਿਆਂ ਨੂੰ ਇੱਕ ਉਪਦੇਸ਼ ਦਿੰਦਾ ਹੈ। ਉਪਦੇਸ਼ਕ ਸਾ ਮਿੱਤਰ ਸਤਰਾ ਹੈ ਭਗਵੰਤ ਭਗਤੀ ਭਾਵਨੀ। ਪਰ ਕਹਿੰਦੇ ਨੇ ਪਰ ਨਿੰਦਾ ਨਾ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੁਕਾ। ਪਰਾਈ ਨਿੰਦਿਆ ਜਿਹੜੀ ਹੈ ਉਹ ਸੰਤ ਨਹੀਂ ਸੁਣਦਾ। ਕਿਉਂ ਨਹੀਂ ਸੁਣਦਾ? ਇਸ ਵਾਸਤੇ ਨਹੀਂ ਸੁਣਦਾ ਕਿਉਂਕਿ ਆਪ ਤਿਆਗ ਸਗਲ ਰੇਣੁਕਾ। ਨਿੰਦਾ ਕੌਣ ਸੁਣਦਾ? ਨਿੰਦਾ ਕੌਣ ਕਰਦਾ? ਨਿੰਦਾ ਸੁਣਦਾ ਤੇ ਕਰਦਾ ਹਮੇਸ਼ਾ ਉਹ ਮਨੁੱਖ ਹੈ ਜਿਹੜਾ ਆਪਣੇ ਆਪ ਨੂੰ ਚੰਗਾ ਸਮਝਦਾ। ਜਿਹੜਾ ਆਪਣੇ ਆਪ ਨੂੰ ਚੰਗਾ ਸਮਝੇਗਾ ਉਹ ਹੀ ਦੂਜੇ ਨੂੰ ਮਾੜਾ ਆਖੇਗਾ। ਨਹੀਂ ਤੇ ਜੇ ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਹੀ ਮਾੜਾ ਹਾਂ, ਬੁਰਾ ਜੋ ਦੇਖਣ ਮੈਂ ਚੱਲਾ, ਮੁਝਸੇ ਬੁਰਾ ਨਾ ਕੋਏ, ਜੋ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਏ। ਜਦੋਂ ਆਪਣੇ ਅੰਤਰ ਝਾਤ ਮਾਰਦਾ ਮਨੁੱਖ ਤੇ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਕਿ ਮੇਰੇ ਚ ਤੇ ਬੜੇ ਔਗਣ ਨੇ। ਅਸੀਂ ਦੂਜੇ ਦੀ ਗੱਲ ਕਰਦੇ ਹਾਂ, ਕੋਈ ਮਨੁੱਖ ਕਹਿੰਦਾ ਫਲਾਣਾ ਬੜਾ ਲਾਲਚੀ ਹੈ, ਅਸੀਂ ਬੜੇ ਸਵਾਦ ਨਾਲ ਸੁਣਦੇ ਹਾਂ, ਸਾਨੂੰ ਸਵਾਦ ਲੱਗਦੀ ਹੈ ਉਹਦੀ ਗੱਲ, ਉਹਨੂੰ ਸਵਾਦ ਲੱਗਦੀ ਹੈ ਗੱਲ ਕਰਨ ਦਾ ਆਨੰਦ ਆਉਂਦਾ, ਸਾਨੂੰ ਉਹਦੀ ਗੱਲ ਸੁਣਨ ਦਾ ਸਵਾਦ ਆਉਂਦਾ ਕਿ ਫਲਾਣਾ ਬੰਦਾ ਬੜਾ ਲਾਲਚੀ ਹੈ, ਆਹ ਕੁਝ ਖਾ ਗਿਆ, ਆਹ ਕੁਝ ਕਰ ਗਿਆ, ਏਦਾਂ ਕਰ ਗਿਆ, ਉਦਾਂ ਕਰ ਗਿਆ। ਜਦੋਂ ਅਸੀਂ ਉਹ ਗੱਲ ਸੁਣਦੇ ਹਾਂ ਨਾ ਸਤਸੰਗੀ ਜਨੋ, ਯਾਦ ਰੱਖਣਾ ਉਹ ਅਸੀਂ ਕਿਉਂ ਸੁਣ ਰਹੇ ਹਾਂ। ਅਸੀਂ ਸਮਝ ਰਹੇ ਹਾਂ ਕਿ ਅਸੀਂ ਤੇ ਤਿਆਗੀ ਹਾਂ, ਉਹ ਲਾਲਚੀ ਹੈ, ਅਸੀਂ ਤੇ ਤਿਆਗੀ ਹਾਂ, ਅਸੀਂ ਤੇ ਬੜੇ ਚੰਗੇ ਹਾਂ ਨਾ। ਤੇ ਜਦੋਂ ਸਤਸੰਗੀ ਜਨੋ ਕਦੇ ਆਪਣੇ ਅੰਤਰ ਝਾਤ ਮਾਰੀਏ ਨਾ ਤੇ ਅਸਲ ਵਿੱਚ ਅਸੀਂ ਸਾਰੇ ਹੀ ਤੇ ਲੋਭੀ ਹਾਂ। ਸਾਡੇ ਅੰਦਰ ਵੀ ਲੋਭ ਹੈ, ਸਾਡੇ ਅੰਦਰ ਵੀ ਇੱਛਾ ਹੈ, ਸਾਡੇ ਅੰਦਰ ਵੀ ਤਾਂਗ ਹੈ, ਲਾਲਸਾ ਹੈ ਕਿ ਕੁਝ ਨਾ ਕੁਝ ਮਿਲ ਜਾਏ। ਇਹ ਵੱਖਰੀ ਗੱਲ ਹੈ ਕਿ ਕੋਈ ਕਰੋੜ ਦੀ ਮੰਗ ਹੈ ਕਿਸੇ ਦੀ ਤੇ ਕਿਸੇ ਦੀ ਸੌ ਦੀ ਮੰਗ ਹੈ, ਕਿਸੇ ਨੇ ਸੌ ਖਾਧਾ ਤੇ ਕਿਸੇ ਨੇ ਕਰੋੜ ਖਾਧਾ, ਹੈ ਤਾਂ ਇੱਕੋ ਜਿਹੀ ਭਾਵਨਾ ਤੇ ਉਸੇ ਦਾ ਗੱਲ, ਭਾਵਨਾ ਤੇ ਉਹ ਹੀ ਹੈ, ਲੈਣ ਦੀ ਭਾਵਨਾ ਹੈ, ਲੁੱਟਣ ਦੀ ਭਾਵਨਾ ਹੈ, ਲਾਲਚ ਦੀ ਭਾਵਨਾ ਹੀ ਹੈ ਨਾ। ਜਦੋਂ ਅਸੀਂ ਲਾਲਚ ਦੀ ਭਾਵਨਾ ਸਾਰੇ ਰੱਖਦੇ ਹਾਂ, ਮੈਂ ਵੀ ਲਾਲਚੀ ਹਾਂ ਤੇ ਦੂਜਾ ਵੀ ਲਾਲਚੀ ਹੈ, ਤੇ ਫਿਰ ਨਿੰਦਾ ਕਿਉਂ ਕਰਾਂਗੇ? ਫਿਰ ਆਖਾਂਗੇ ਮੈਂ ਤੇ ਖੁਦ ਲਾਲਚੀ ਹਾਂ, ਮੈਂ ਉਹਦੀ ਗੱਲ ਕਿਉਂ ਕਰਾਂ, ਮੈਂ ਤੇ ਆਪ ਨਿਬੜਿਆ ਹੋਇਆ। ਹਜ਼ਰਤ ਈਸਾ ਦਾ ਬੜਾ ਸੁੰਦਰ ਬਚਨ ਆਉਂਦਾ, ਕਹਿੰਦੇ ਹਜ਼ਰਤ ਈਸਾ ਤੁਰੇ ਜਾਂਦੇ ਸਨ ਕਿ ਉੱਥੇ ਰਸਤੇ ਦੇ ਵਿੱਚ ਚੌਂਕ ਦੇ ਵਿੱਚ ਇੱਕ ਇਸਤਰੀ, ਉਹਨੂੰ ਖੜਾ ਕੀਤਾ ਗਿਆ ਸੀਗਾ, ਖਲਾ ਰਿਹਾ ਸੀ, ਤੇ ਉਹਨਾਂ ਨੇ ਸਾਰੇ ਉਹਨੂੰ ਪੱਥਰ ਮਾਰਨ ਦੀ ਤਿਆਰੀ ਕਰ ਰਹੇ ਸਨ। ਸਜ਼ਾ ਦਿੱਤੀ ਗਈ ਸੀ ਰਾਜ ਸਰਕਾਰ ਵੱਲੋਂ, ਰਾਜਦੰਡ ਸੀ ਕਿ ਇਹਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ। ਕਿਉਂ? ਕਿਉਂਕਿ ਇਹਨੇ ਐਸਾ ਅਪਰਾਧ ਕੀਤਾ ਜਿਹੜਾ ਬਖਸ਼ਣਯੋਗ ਨਹੀਂ। ਹਜ਼ਰਤ ਈਸਾ ਆ ਗਏ, ਉਹਨਾਂ ਸਾਰਿਆਂ ਨੇ ਆਖਿਆ, ਕਹਿਣ ਲੱਗੇ ਹਜ਼ਰਤ ਈਸਾ ਨੂੰ ਕੋਲੋਂ ਪਹਿਲ ਕਰਵਾਓ। ਕਈ ਵਾਰੀ ਅਸੀਂ ਇਹ ਵੀ ਸੋਚ ਲੈਂਦੇ ਹਾਂ ਕਿ ਚੰਗੀਆਂ ਚੀਜ਼ਾਂ ਦਾ ਉਦਘਾਟਨ ਤੇ ਕਰਾਉਣਾ ਹੀ ਹੁੰਦਾ, ਮਾੜੀਆਂ ਚੀਜ਼ਾਂ ਦਾ ਵੀ ਸਾਡਾ ਜੀ ਕਰਦਾ ਉਦਘਾਟਨ ਕੋਈ ਸਾਧੂ ਸੰਤ ਮਹਾਤਮਾ ਜਾਂ ਸਤਿਗੁਰੂ ਹੀ ਕਰਨ। ਕਹਿਣ ਲੱਗੇ ਹਜ਼ਰਤ ਈਸਾ ਹੀ ਪਹਿਲ ਕਰਨ। ਹਜ਼ਰਤ ਈਸਾ ਨੂੰ ਅਰਜ਼ ਕੀਤੀ ਗਈ, ਹਜ਼ਰਤ ਈਸਾ ਕਹਿਣ ਲੱਗੇ ਇਹਨੂੰ ਕਿਉਂ ਮਾਰਦੇ ਹੋ? ਕਹਿਣ ਲੱਗੇ ਜੀ ਇਹਨੇ ਨਾ ਬਖਸ਼ਣ ਯੋਗ ਗੁਨਾਹ ਕੀਤਾ, ਬਹੁਤ ਵੱਡਾ ਗੁਨਾਹ ਕੀਤਾ, ਬਹੁਤ ਵੱਡਾ ਪਾਪ ਕੀਤਾ। ਕਹਿਣ ਲੱਗੇ ਫਿਰ ਠੀਕ ਹੈ, ਮਾਰਨਾ ਚਾਹੀਦਾ, ਪਰ ਇਹਨੂੰ ਪੱਥਰ ਉਹ ਮਾਰੇ ਜਿਹਨੇ ਇਹ ਗੁਨਾਹ ਕਦੀ ਕੀਤਾ ਨਹੀਂ। ਜੇ ਆਪ ਨਹੀਂ ਕੀਤਾ ਤੇ ਉਹ ਮਾਰ ਸਕਦਾ। ਜੇ ਕਿਸੇ ਦੇ ਮਨ ਚ ਐਸਾ ਗੁਨਾਹ ਨਹੀਂ ਆਇਆ, ਜੇ ਐਸਾ ਵਿਕਾਰ ਨਹੀਂ ਫੁਰਿਆ, ਤੇ ਫਿਰ ਉਹ ਮਾਰ ਲਵੇ। ਜਦੋਂ ਇਹ ਗੱਲ ਹਜ਼ਰਤ ਈਸਾ ਨੇ ਕਹੀ ਤੇ ਉਹ ਸਾਰਿਆਂ ਦੇ ਪੱਥਰ ਜਿਹੜੇ ਸੀ ਆਪ ਮੁਹਾਰੇ ਛੁੱਟ ਗਏ, ਕਿਉਂਕਿ ਆਪ ਤੇ ਵੱਡੇ ਵੱਡੇ ਗੁਨਾਹ ਲਈ ਫਿਰਦੇ ਆ। ਜਦੋਂ ਆਪਣੇ ਕੋਲ ਗੁਨਾਹ, ਸਾਡੇ ਗੁਨਾਹ ਜਿਹਦਾ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹਦੇ ਨਾਲੋਂ ਵੱਡੇ ਨੇ, ਤੇ ਫਿਰ ਅਸੀਂ ਕਿਵੇਂ ਉਹਦੇ ਤੇ ਉਂਗਲ ਉਠਾ ਸਕਾਂਗੇ, ਕਿਵੇਂ ਉਹਦੇ ਵੱਲ ਹੱਥ ਕਰ ਸਕਾਂਗੇ? ਇਸ ਵਾਸਤੇ ਸੰਤ ਜਿਹੜਾ ਉਹਦੀ ਇਹ ਨਿਸ਼ਾਨੀ ਹੈ ਕਿ ਆਪ ਤਿਆਗ ਸਗਲ ਰੇਣਕਾ, ਉਹਨੇ ਆਪਣਾ ਆਪ ਤਿਆਗ ਦਿੱਤਾ, ਆਪਣਾ ਆਪਾ ਤਿਆਗ ਦਿੱਤਾ, ਹਉਮੈ ਤਿਆਗ ਦਿੱਤੀ ਹੈ, ਆਪਣਾ ਆਪਾ ਛੱਡ ਦਿੱਤਾ, ਉਹ ਸਾਰਿਆਂ ਦੀ ਰੇਣ ਬਣ ਗਿਆ, ਧੂੜ ਬਣ ਗਿਆ ਸਾਰਿਆਂ ਦੀ, ਇੰਨੀ ਨਿਮਰਤਾ ਆ ਗਈ ਹੈ। ਤੇ ਜਿਹਦੇ ਅੰਦਰ ਨਿਮਰਤਾ ਆ ਗਈ ਹੈ ਉਹ ਹੁਣ ਦੂਜੇ ਨੂੰ ਮਾੜਾ ਕਿਉਂ ਆਖੇਗਾ? ਨਹੀਂ ਆਖ ਸਕੇਗਾ। ਇਸ ਵਾਸਤੇ ਪਰਨਿੰਦਾ ਨਾ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣ ਕਹਾ। ਕਹਿੰਦੇ ਨੇ ਖਟ ਲੱਖਣ ਪੂਰਨੰ ਪੁਰਖਾ, ਨਾਨਕ ਨਾਮ ਸਾਧ ਸਵਜਨਾ। ਇਹਨਾਂ ਨੂੰ ਸਾਧੂ ਕਹਿੰਦੇ ਨੇ, ਇਹਨਾਂ ਨੂੰ ਸੰਤ ਕਹਿੰਦੇ ਨੇ, ਇਹ 6 ਲੱਛਣ ਨੇ ਉਹਨਾਂ ਦੇ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਭਾਈ ਰਾਏ ਸਿੰਘ ਜੀ ਅਰਜ਼ ਕਰਦੇ ਨੇ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਚ ਜੀ, ਮੈਂ ਜਦੋਂ ਗੁਰਬਾਣੀ ਵਿੱਚ ਇਹ ਪੜ੍ਹਿਆ ਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਤਿਗੁਰੂ ਦੇ ਤੇ ਸੰਤ ਦੇ ਲੱਛਣ ਜਿਹੜੇ ਹਨ ਉਹ ਬਾਰ ਬਾਰ ਲਿਖ ਕੇ ਤਾਕੀਦ ਕੀਤੀ ਹੈ ਇਸ ਗੱਲ ਦੀ।
ਅਬ ਮੋਹੇ ਲਗੀ ਲਗਨ ਪੁਨ ਐਸੀ ਪੂਰਾ ਗੁਰੂ ਮਿਲੇ ਬਿਦ ਕੈਸੀ।
ਜਦੋਂ ਤਾਕੀਦ ਕੀਤੀ ਹੈ ਕਿ ਸਤਿਗੁਰੂ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ, ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸਤਿਗੁਰੂ ਤੋਂ ਬਿਨਾਂ ਹਿਰਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ, ਫਿਰ ਕਹਿੰਦੇ ਨੇ ਮੇਰੇ ਅੰਦਰ ਇੱਕ ਲਗਨ ਲੱਗੀ। ਉਹ ਲਗਨ ਇਹ ਸੀ ਕਿ ਕਦੋਂ ਐਸਾ ਸਤਿਗੁਰੂ ਜਿਹੜਾ ਹੈ ਉਹ ਮੈਨੂੰ ਪ੍ਰਾਪਤ ਹੋਵੇ ਤੇ ਮੈਨੂੰ ਐਸੀ ਬਖਸ਼ਿਸ਼ ਕਰ ਦੇਵੇ ਜਿਹੜੀ ਬਖਸ਼ਿਸ਼ ਕਦੇ ਮੁੱਕਣ ਯੋਗ ਨਾ ਹੋਵੇ, ਜਿਹੜੀ ਬਖਸ਼ਿਸ਼ ਮੈਨੂੰ ਪਰਮ ਪਦ ਤੱਕ ਪਹੁੰਚਾ ਦੇਵੇ, ਜਿਹੜੀ ਮੇਰੇ ਮੂਲ ਸਰੂਪ ਤੱਕ ਮੈਨੂੰ ਪਹੁੰਚਾ ਦੇਵੇ।
ਪ੍ਰਭ ਆਗੇ ਮੇਰੀ ਨਿਤ ਬਿਨਾ ਪੂਰਾ ਗੁਰੂ ਮਿਲੇ ਦੁੱਖ ਹਨੈ।
ਫਿਰ ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ, ਨਿਸ ਦਿਨ ਬੇਨਤੀ ਕਰਨ ਲੱਗਿਆ, ਰਾਤ ਦਿਨ ਅੱਠੇ ਪੈਰ ਬੇਨਤੀ ਕਰਨ ਲੱਗਿਆ ਕਿ ਕਦੋਂ ਐਸਾ ਸਤਿਗੁਰੂ ਮੈਨੂੰ ਮਿਲੇ, ਕਿਸ ਤਰੀਕੇ ਨਾਲ ਮਿਲੇ ਜਿਹੜਾ ਮੇਰੇ ਸਾਰੇ ਦੁੱਖਾਂ ਦਾ ਨਾਸ਼ ਕਰ ਦੇਵੇ।
ਦੀਨ ਦਾਸ ਕੀ ਸੁਣ ਅਰਦਾਸ ਕਬਹੂ ਮੇਲੇ ਗੁਰ ਗੁਣ ਤਾਸਾ।
ਮੈਂ ਬੇਨਤੀ ਕਰਦਾ ਹਾਂ ਕਿ ਉਹ ਗੁਣਾਂ ਦਾ ਖਜ਼ਾਨਾ ਪਰਮੇਸ਼ਵਰ ਜੋ ਹੈ ਉਹ ਕਦੋਂ ਕਿਰਪਾ ਕਰੇ ਤੇ ਮੈਨੂੰ ਐਸਾ ਸਤਿਗੁਰੂ ਜਿਹੜਾ ਹੈ ਮੇਰੀ ਬੇਨਤੀਆਂ ਨੂੰ ਸੁਣ ਕੇ ਮਿਲਾ ਦੇਵੇ।
ਸਬਦ ਸੁਣੋ ਤਿਸ ਗੁਰ ਕਾ ਕਾਨ ਟੂਟ ਜਾਏ ਜਿਵ ਜਮ ਕੀ ਕਾਨ।
ਕਹਿੰਦੇ ਨੇ ਮੈਂ ਉਸ ਸਤਿਗੁਰੂ ਦਾ ਸ਼ਬਦ ਜਿਹੜਾ ਹੈ ਆਪਣੇ ਕੰਨਾਂ ਨਾਲ ਸ਼ਰਵਣ ਕਰ ਲਵਾਂ ਤੇ ਮੇਰੀ ਜਿਹੜੀ ਜਮਾਂ ਦੀ ਕਾਂਡ ਕਨੌੜ ਹੈ ਉਹ ਖਤਮ ਹੋ ਜਾਵੇ।
ਸਾਸ ਸਾਸ ਅਬ ਦੇਹੀ ਚਿਤਾਰੋ ਬਿਖਿਆ ਬਨ ਤੇ ਆਪ ਉਧਾਰੋ।
ਇਹੋ ਹੀ ਮੇਰੇ ਦਿਨ ਰਾਤ ਚਿਤਵਣੀ ਲੱਗੀ ਰਹਿੰਦੀ ਹੈ, ਇਹੋ ਹੀ ਸੋਚ ਮਨ ਵਿੱਚ ਰਹਿੰਦੀ ਹੈ ਕਿ ਕਿਸ ਤਰ੍ਹਾਂ ਇਸ ਬਿਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸੁਗਲੀ ਸੁਖੀ ਨਾ ਹੋਵਤ ਜੀਓ। ਇਹ ਜਿਹੜਾ ਵਿਸ਼ਿਆਂ ਦਾ ਬਣ ਹੈ ਇਹਦੇ ਵਿੱਚੋਂ ਕਿਵੇਂ ਮੈਂ ਆਪਣੇ ਆਪ ਨੂੰ ਉਧਾਰ ਲਵਾਂ।
ਦਰਸ਼ਨ ਜਬੈ ਆਪ ਕਾ ਭਇਆ ਔਰ ਸੀਤਲ ਕਰ ਤੁਮਰੀ ਦਇਆ।
ਸੱਚੇ ਪਾਤਸ਼ਾਹ ਹੁਣ ਜਦੋਂ ਆਪ ਜੀ ਦਾ ਦੀਦਾਰ ਹੋ ਗਿਆ, ਮੈਂ ਆਪਣੇ ਇਹਨਾਂ ਨੇਤਰਾਂ ਨਾਲ ਆਪਣੀਆਂ ਅੱਖਾਂ ਨਾਲ ਜਦੋਂ ਆਪ ਜੀ ਦਾ ਪਿਆਰਾ ਦਰਸ਼ਨ ਕੀਤਾ ਹੈ, ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਤਰਸ ਸਦਕਾ ਮੇਰਾ ਹਿਰਦਾ ਜਿਹੜਾ ਹੈ ਉਹ ਸੀਤਲ ਹੋ ਗਿਆ, ਇੱਕ ਵੱਖਰੀ ਜਿਹੀ ਕਿਸਮ ਦੀ ਅਜੀਬ ਜਿਹੀ ਠੰਡਕ ਮੇਰੇ ਹਿਰਦੇ ਵਿੱਚ ਮੈਨੂੰ ਮਹਿਸੂਸ ਹੋਈ ਹੈ।
ਤਬ ਬੋਲੇ ਮੁਸਕਾਏ ਗੁਸਾਈ ਗਾਮ ਨਾਮ ਪੈਣੀ ਇੱਕ ਪਾਈ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਸਿੱਖ ਦੀ ਵਿਆਕੁਲਤਾ ਨੂੰ ਵੇਖਿਆ, ਸਿੱਖ ਦੀ ਦੀਨ ਭਾਵ ਬੇਨਤੀ ਨੂੰ ਸੁਣ ਕੇ ਗੁਸਾਈ ਧਰਤੀ ਦੇ ਮਾਲਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਕਿ ਭਾਈ ਰਾਏ ਸਿੰਘ ਇੱਕ ਨਗਰ ਹੈ ਭੈਣੀ ਸਾਹਿਬ।
ਲੁਧਪੁਰ ਸੇ ਪੂਰਬ ਨੋ ਕੋਸ ਬਾਡੀ ਸੁੱਤ ਜਾ ਮਿਲ ਤੂੰ ਓਸ।
ਲੁਧਿਆਣੇ ਤੋਂ ਪੂਰਬ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ ਨੌ ਕੋ ਦੀ ਵਿੱਥ ਤੇ ਇੱਕ ਨਗਰ ਹੈ ਭੈਣੀ, ਉੱਥੇ ਜਾ ਕੇ ਤੂੰ ਮਿਲ ਪਓ। ਉੱਥੇ ਇੱਕ ਰਾਮ ਸਿੰਘ ਨਾਂ ਦਾ ਸਰੀਰ ਰਹਿੰਦਾ ਤੇ ਉਸ ਦਾ ਜਨਮ ਜਿਹੜਾ ਹੈ ਬਾਡੀ ਕੋਲ ਵਿੱਚ ਹੋਇਆ, ਤੂੰ ਉਹਦੇ ਨਾਲ ਮਿਲ ਜਾ ਕੇ।
ਆਹੇ ਨਿਮਾਣਾ ਸਿੱਖ ਗਰੀਬ ਉਸ ਕੋ ਮਿਲ ਗਏ ਗੁਰੂ ਅਜੀਬ।
ਉਹ ਤਾਂ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਉਹ ਤਾਂ ਇੱਕ ਗਰੀਬ ਸਿੱਖ ਸੀ। ਸਤਿਗੁਰੂ ਜੀ ਆਪਣੇ ਬਾਰੇ ਇਸ ਢੰਗ ਨਾਲ ਦੱਸ ਰਹੇ ਨੇ, ਗਰੀਬ ਨਿਵਾਜ ਕਹਿੰਦੇ ਨੇ ਉਹ ਇੱਕ ਗਰੀਬ ਸਿੱਖ ਸੀ, ਪਰ ਸਤਿਗੁਰੂ ਜੀ ਨੇ ਤਰਸ ਕੀਤਾ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਸ ਨੂੰ ਐਸਾ ਅਨੋਖਾ ਸਤਿਗੁਰੂ ਮਿਲ ਗਿਆ, ਐਸਾ ਅਸਤਰਜ ਸਤਿਗੁਰੂ ਮਿਲਿਆ ਹੈ।
ਰਾਮ ਸਿੰਘ ਹੈ ਤਾਕੋ ਨਾਮ ਅਹੇ ਭਾਗ ਪਹੁੰਚੇ ਤਿਸ ਧਾਮ।
ਹੇ ਭਾਗਾਂ ਵਾਲਿਆ ਉਸ ਦਾ ਨਾਮ ਰਾਮ ਸਿੰਘ ਹੈ, ਤੂੰ ਇਸ ਤਰ੍ਹਾਂ ਕਰ ਕਿ ਉਸ ਨੂੰ ਮਿਲਣ ਵਾਸਤੇ ਉਸ ਦੇ ਕੋਲ ਉਸ ਦੇ ਘਰ ਪਹੁੰਚ ਜਾ।
ਇਤਨੀ ਕਹਿ ਪ੍ਰਭ ਆਗੇ ਗਏ ਸਿੱਖ ਕੇ ਭਾਗ ਭਲੇ ਉਧ ਪਏ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੰਨਾ ਬਚਨ ਕਰਕੇ ਤੇ ਅੱਗੇ ਨੂੰ ਚਲੇ ਗਏ। ਹੁਣ ਇਹ ਵਿਚਾਰ ਕਰਨਾ ਪਵੇਗਾ ਕਿ ਸਿੱਖ ਅੱਗੋਂ ਆ ਰਿਹਾ, ਭਾਈ ਰਾਏ ਸਿੰਘ ਅੱਗੋਂ ਆ ਰਿਹਾ, ਦੋਹਾਂ ਦਾ ਅਚਾਨਕ ਮੇਲ ਹੋਇਆ। ਭਾਈ ਰਾਏ ਸਿੰਘ ਦਾ ਮੁੱਖ ਜਿਹੜਾ ਦੂਜੇ ਪਾਸੇ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਸ੍ਰੀ ਮੁੱਖ ਦੂਜੇ ਪਾਸੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਰਸਤੇ ਤੇ ਕਦਮ ਅੱਗੇ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਸਿੱਖ ਦੇ ਭਾਗ ਜਿਹੜੇ ਸਨ ਉਹ ਭਲੇ ਭਾਗ ਪ੍ਰਗਟ ਹੋ ਗਏ।
ਰਾਏ ਸਿੰਘ ਆਗੇ ਪਗ ਕੀਨਾ, ਤੜਫੇ ਨੀਰ ਬਿਨਾ ਜਿਵ ਮੀਨਾ।
ਹੁਣ ਭਾਈ ਰਾਏ ਸਿੰਘ ਜੀ ਨੇ ਵੀ ਆਪਣੀ ਮੰਜ਼ਿਲ ਲੈਣ ਵਾਸਤੇ, ਆਪਣੇ ਘਰ ਨੂੰ ਜਾਣ ਵਾਸਤੇ, ਆਪਣੇ ਡੇਰੇ ਨੂੰ ਜਾਣ ਵਾਸਤੇ ਭਾਈ ਰਾਏ ਸਿੰਘ ਨੇ ਜਦੋਂ ਅੱਗੇ ਕਦਮ ਵਧਾਇਆ ਤੇ ਉਸ ਦਾ ਹਿਰਦਾ ਜਿਹੜਾ ਸੀ ਇਸ ਤਰ੍ਹਾਂ ਤੜਪਿਆ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਪਦੀ ਹੈ।
ਬਾਲਕ ਖੀਰ ਬਿਨਾ ਜਿਵ ਰੋਵੈ, ਮਾਨਸ ਜਨਮ ਅਰਥ ਬਿਨ ਖੋਵੈ।
ਜਿਸ ਤਰ੍ਹਾਂ ਬੱਚਾ ਦੁੱਧ ਤੋਂ ਬਿਨਾ ਤੜਪਦਾ, ਦੁੱਧ ਤੋਂ ਬਿਨਾ ਰੋਂਦਾ ਹੈ, ਕਿਉਂਕਿ ਉਸਦੇ ਜੀਵਨ ਦਾ ਆਧਾਰ ਹੈ ਦੁੱਧ, ਉਹ ਦੁੱਧ ਨਾਲ ਹੀ ਉਸਦਾ ਜੀਵਨ ਜਿਹੜਾ ਉਹ ਪਲਦਾ ਹੈ। ਜਿਸ ਤਰ੍ਹਾਂ ਮੱਛੀ ਦੇ ਜੀਵਨ ਦਾ ਆਧਾਰ ਹੈ ਪਾਣੀ, ਮੱਛੀ ਪਾਣੀ ਤੋਂ ਬਿਨਾ ਨਹੀਂ ਜੀਉ ਸਕਦੀ, ਬੱਚਾ ਜਿਹੜਾ ਦੁੱਧ ਤੋਂ ਬਿਨਾਂ ਜਿਸ ਤਰ੍ਹਾਂ ਵਿਆਕੁਲ ਹੋ ਜਾਂਦਾ, ਅਤੇ ਜਿਸ ਤਰ੍ਹਾਂ ਇਹ ਮਨੁੱਖਾ ਸਰੀਰ ਜਿਹੜਾ ਹੈ ਇਹ ਧਨ ਤੋਂ ਬਿਨਾਂ, ਇਹ ਸੰਸਾਰਿਕ ਜੀਵਨ ਜਿਹੜਾ ਧਨ ਤੋਂ ਬਿਨਾਂ ਤੜਪਦਾ ਹੈ, ਉਦਾਸੀ ਵਿੱਚ ਰਹਿੰਦਾ, ਦੁਖੀ ਹੁੰਦਾ। ਬੜਾ ਸੋਹਣਾ ਭਾਈ ਧਿਆਨ ਸਿੰਘ ਭਗਵਾਨ ਸਿੰਘ ਹੋਰਾਂ ਨੇ ਆਪਣੀ ਹੀਰ ਵਿੱਚ ਲਿਖਿਆ, ਉਹ ਕਹਿੰਦੇ ਨੇ ਪੈਸੇ ਬਿਨਾਂ ਕਾਰਜ ਵਿਹਾਰ ਸਭ ਟੁੱਟ ਜਾਂਦੇ, ਪੈਸੇ ਬਿਨਾਂ ਆਦਮੀ ਨਾ ਸੋਹੇ ਵਿੱਚ ਨਰਾਂ ਦੇ। ਪੈਸੇ ਬਿਨਾਂ ਆਦਮੀ ਬਹੀਨ ਬੁੱਧ ਹੋਵਦਾ ਹੈ, ਪੈਸੇ ਬਿਨਾਂ ਆਦਮੀ ਸਮਾਨ ਜਾਨ ਖਰਾਂ ਦੇ। ਪੈਸੇ ਬਿਨਾਂ ਆਦਮੀ ਨਾ ਮਾਨੀਏ ਬੇਗਾਨੇ ਦੇਸ਼, ਪੈਸੇ ਬਿਨਾਂ ਆਦਮੀ ਨਾ ਸੋਹੇ ਵਿੱਚ ਘਰਾਂ ਦੇ। ਪੈਸੇ ਬਿਨਾਂ ਆਦਮੀ ਕੋਈ ਐਸਾ ਭਗਵਾਨ ਸਿੰਘਾ ਜਿਵੇਂ ਕੋਈ ਪੰਖੇਰੂ ਬਾਜ ਬਾਜ ਹੋਵੇ ਪਰਾਂ ਦੇ। ਕਹਿੰਦੇ ਨੇ ਮਨੁੱਖ ਜਿਹੜਾ ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਬਾਜ ਤੇ ਹੋਵੇ, ਬੜਾ ਸ਼ਕਤੀਸ਼ਾਲੀ ਜਾਨਵਰ ਹੈ, ਬੜਾ ਤੇਜ਼ ਉੱਡਣ ਵਾਲਾ ਜਾਨਵਰ ਹੈ ਬਾਜ, ਸ਼ਿਕਾਰੀ ਪੰਛੀ ਹੈ। ਸਤਸੰਗੀ ਜਨੋ ਕਹਿੰਦੇ ਨੇ ਉਹ ਬਾਜ ਤੇ ਹੈ, ਸ਼ਿਕਾਰੀ ਪੰਛੀ ਹੈ, ਬੜੀ ਤੇਜ਼ ਉੱਡਣ ਵਾਲੀ ਹੈ, ਪਰ ਸਤਸੰਗੀ ਜਨੋ ਨਾਲ ਦੀ ਨਾਲ ਉਹਦੇ ਜੇ ਪਰ ਨਾ ਹੋਣ ਤੇ ਫਿਰ ਉਸ ਦਾ ਬਲ, ਉਸ ਦੀ ਤਾਕਤ ਜਿਹੜੀ ਹੈ ਉਹ ਨਿਸਫਲ ਮੰਨੀ ਜਾਂਦੀ ਹੈ। ਜਿਸ ਤਰ੍ਹਾਂ ਉਹ ਬਾਜ ਬਿਨਾਂ ਪਰਾਂ ਤੋਂ ਦੁਖੀ ਹੁੰਦੀ ਹੈ, ਇਸੇ ਤਰ੍ਹਾਂ ਹੀ ਸਤਸੰਗੀ ਜਨੋ ਅਰਥ ਤੋਂ ਬਿਨਾਂ, ਧਨ ਤੋਂ ਬਿਨਾਂ ਮਨੁੱਖ ਦੀ ਸਥਿਤੀ ਜਿਹੜੀ ਹੈ ਉਹ ਬਣ ਜਾਂਦੀ ਹੈ।
ਦੇਹੀ ਪ੍ਰਾਣ ਬਿਨਾਂ ਜਿਵ ਢੇਰੀ, ਇਵ ਭਈ ਦਸਾ ਰਾਏ ਸਿੰਘ ਕੇਰੀ।
ਜਿਸ ਤਰ੍ਹਾਂ ਪ੍ਰਾਣਾ ਤੋਂ ਵੀ ਹੋਣ ਦੇਹੀ ਜਿਹੜੀ ਹੈ ਉਹ ਹੋ ਜਾਂਦੀ ਹੈ, ਸਰੀਰ ਦੇ ਵਿੱਚੋਂ ਜਦੋਂ ਪ੍ਰਾਣ ਨਿਕਲ ਜਾਂਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ, ਜਿਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਤੇ ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਇਸ ਸਰੀਰ ਦੀ ਕੀਮਤ ਉਹਨਾਂ ਚਿਰ ਹੈ ਜਿੰਨਾ ਚਿਰ ਇਹਦੇ ਵਿੱਚ ਪ੍ਰਾਣ ਨੇ। ਪ੍ਰਾਣਾ ਕਰਕੇ ਕੋਈ ਮਨੁੱਖ ਰਾਜਾ ਹੈ, ਪ੍ਰਾਣਾ ਦੇ ਕਰਕੇ ਹੀ ਕੋਈ ਮਨੁੱਖ ਜਿਹੜਾ ਹੈ ਵਜ਼ੀਰ ਹੈ, ਪ੍ਰਾਣਾ ਦੇ ਕਰਕੇ ਮਨੁੱਖ ਕੋਈ ਵਿਦਵਾਨ ਹੈ, ਪ੍ਰਾਣਾ ਦੇ ਕਰਕੇ ਮਨੁੱਖ ਕੋਈ ਹੋਰ ਵੱਡੇ ਉੱਚੇ ਅਹੁਦੇ ਵਾਲਾ ਧਨਵਾਨ ਹੈ। ਪਰ ਸਤਸੰਗੀ ਜਨੋ ਜਦੋਂ ਪ੍ਰਾਣ ਨਿਕਲ ਜਾਣ ਫਿਰ ਉਹਦੇ ਵਾਸਤੇ ਸਾਰਾ ਕੁਝ, ਉਹਦੇ ਰੁਤਬੇ, ਉਹਦਾ ਬਲ, ਉਹਦਾ ਧਨ, ਉਹਦੇ ਪੁੱਤਰ ਧੀਆਂ, ਕੋਈ ਵੀ ਉਹਦੇ ਕੰਮ ਜਿਹੜਾ ਉਹ ਨਹੀਂ ਆ ਸਕਦਾ, ਸਾਰਾ ਕੁਝ ਹੀ ਆਪਣਾ ਨਹੀਂ ਰਹਿੰਦਾ, ਪਰਾਇਆ ਹੋ ਜਾਂਦਾ। ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ, ਜਦੋਂ ਪ੍ਰਾਣ ਨਿਕਲ ਗਏ ਉਦੋਂ ਸਾਰਾ ਕੁਝ ਪਰਾਇਆ ਹੋ ਜਾਂਦਾ। ਜਿਸ ਤਰ੍ਹਾਂ ਦੀ ਉਸ ਮੁਰਦੇ ਦੀ ਹਾਲਤ ਹੁੰਦੀ ਹੈ ਢਹਿ ਢੇਰੀ ਹੋ ਜਾਂਦਾ, ਇਸੇ ਤਰ੍ਹਾਂ ਭਾਈ ਰਾਏ ਸਿੰਘ ਜੀ ਅੰਦਰੋਂ ਜਿਹੜੇ ਨੇ ਉਹ ਨਿਟਹਾਲ ਹੋ ਗਏ, ਉਹਨਾਂ ਦਾ ਅੰਦਰ ਜਿਹੜਾ ਸੀ ਉਹ ਟੁੱਟ ਚੁੱਕਿਆ ਸੀ। ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕੁਝ ਗੁਆਚ ਗਿਆ ਹੋਵੇ, ਜਿਵੇਂ ਪ੍ਰਾਣ ਹੀ ਨਿਕਲ ਗਏ ਹੋਣ।
ਪਿੱਛੇ ਹਟ ਫਿਰ ਦੇਖਣ ਲਾਗਾ, ਛਪਿਓ ਕਹਾ ਰੂਪ ਵੱਡ ਭਾਗਾ।
ਜਦੋਂ ਕਹਿੰਦੇ ਨੇ ਇੱਕ ਤਲਮਲੀ ਜੀ ਲੱਗੀ ਉਹਨਾਂ ਦੇ ਹਿਰਦੇ ਵਿੱਚ, ਤੇ ਭਾਈ ਰਾਏ ਸਿੰਘ ਜੀ ਨੇ ਛੇਤੀ ਨਾਲ ਪਿੱਛੇ ਵੱਲ ਭੌਂ ਕੇ ਵੇਖਿਆ। ਜਦੋਂ ਪਿੱਛੇ ਭੌਂ ਕੇ ਵੇਖਿਆ ਤੇ ਉਹ ਵੱਡ ਭਾਗਾ ਸਰੂਪ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਸਲੋਨੀ ਮੂਰਤੀ ਜਿਹੜੀ ਸੀ ਉਹ ਅੱਖਾਂ ਤੋਂ ਓਝਲ ਹੋ ਚੁੱਕੀ ਸੀ। ਹੈਰਾਨ ਹੋ ਗਏ ਕਿੱਥੇ ਚਲਾ ਗਿਆ ਉਹ ਪਿਆਰਾ ਰੂਪ।
ਢੂੰਡ ਥਕਾ ਪਾਇਓ ਗੁਰ ਨਾਹੀ, ਸਤਿਗੁਰ ਆ ਗਏ ਭੈਣੀ ਮਾਹੀ।
ਜਿਸ ਤਰ੍ਹਾਂ ਸੰਤ ਪਹਿਲ ਸਿੰਘ ਜੀ ਸੇਖਵਾਂ ਵਾਲਿਆਂ ਨੂੰ ਪਾਠ ਕਰਦਿਆਂ ਹੋਇਆਂ, ਗੁਰਬਾਣੀ ਪੜ੍ਹਦਿਆਂ ਹੋਇਆਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਦੋਂ ਦਰਸ਼ਨ ਹੋਇਆ ਸਾਹਮਣੇ ਖੜੋਤਿਆਂ ਦਾ, ਤੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਵਿਚ ਹੀ ਪਾਠ ਕਰ ਰਹੇ ਸਨ। ਜਦੋਂ ਸਾਹਮਣੇ ਦਰਵਾਜ਼ੇ ਵਿਚ ਸਤਿਗੁਰੂ ਜੀ ਦਾ ਦਰਸ਼ਨ ਹੋਇਆ ਤੇ ਉਹਨਾਂ ਦੇ ਪਿੱਛੇ ਉਹ ਗੁਰਬਾਣੀ ਵੀ ਉਹਨਾਂ ਨੂੰ ਭੁੱਲ ਗਈ, ਆਪਣਾ ਆਪਾ ਵੀ ਭੁੱਲ ਗਿਆ, ਉਸੇ ਤਰ੍ਹਾਂ ਹੀ ਦਰਬਾਰ ਛੱਡ ਕੇ ਤੇ ਉਹ ਦੌੜ ਪਏ ਉਹਨਾਂ ਦੇ ਪਿੱਛੇ। ਜਿਉਂ ਜਿਉਂ ਉਹ ਦੌੜੇ ਜਾ ਰਹੇ ਸਨ ਤਿਉਂ ਤਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੂਰਤੀ ਹੋਰ ਦੂਰ ਹੁੰਦੀ ਜਾ ਰਹੀ ਸੀ ਤੇ ਉਹਨਾਂ ਦੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਸੀ ਜਿਸ ਤਰ੍ਹਾਂ ਸੱਸੀ ਦੀ ਪੁੰਨੂ ਤੋਂ ਬਾਅਦ ਹਾਲਤ ਹੋ ਗਈ ਕਿ ਥਲਾਂ ਦੇ ਵਿੱਚ ਆਪਣੇ ਪੁੰਨੂ ਦੀ ਡਾਚੀ ਦਾ ਜਿਹੜਾ ਖੁਰਾ ਹੈ ਉਸ ਨੂੰ ਲੱਭਦੀ ਹੋਈ ਆਪਣੇ ਪ੍ਰੀਤਮ ਦੇ ਦੀਦਾਰ ਵਾਸਤੇ ਤੜਪਦੀ ਹੋਈ ਜਿਸ ਤਰ੍ਹਾਂ ਥਲਾਂ ਵਿੱਚ ਭੁੱਖੀ ਤਿਹਾਈ ਮਰ ਰਹੀ ਸੀ, ਉਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਸਿੱਖ ਦੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਦਰਸ਼ਨ, ਪ੍ਰੀਤਮ ਦਾ ਦਰਸ਼ਨ ਅੱਖਾਂ ਤੋਂ ਓਹਲੇ ਹੋ ਜਾਂਦਾ। ਭਾਈ ਰਾਏ ਸਿੰਘ ਜੀ ਦੀ ਸਥਿਤੀ ਜਿਹੜੀ ਹੈ ਉਹ ਵੀ ਮਨ ਦੀ ਇਸ ਤਰ੍ਹਾਂ ਦੀ ਬਣ ਗਈ।
ਮੁਰਝਯੋ ਰਾਏ ਸਿੰਘ ਇਤਹਾਲ, ਮਨੋ ਧਨੀ ਜਿਵ ਹੋਏ ਕੰਗਾਲ।
ਸਤਿਗੁਰੂ ਸੱਚੇ ਪਾਤਸ਼ਾਹ ਤੇ ਦਰਸ਼ਨ ਦੇ ਕੇ ਸ੍ਰੀ ਭੈਣੀ ਸਾਹਿਬ ਆ ਗਏ ਤੇ ਭਾਈ ਰਾਏ ਸਿੰਘ ਦੀ ਸਥਿਤੀ ਇਸ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਕੋਈ ਧਨੀ ਮਨੁੱਖ ਬਹੁਤ ਧਨ ਪਦਾਰਥ ਦੇ ਵਿਚ ਖੇਡਦਾ ਹੋਵੇ, ਬੜਾ ਧਨ ਪਦਾਰਥ ਹੋਵੇ, ਅਚਨਚੇਤ ਉਸ ਦੇ ਉੱਤੇ ਕੰਗਾਲੀ ਪੈ ਜਾਵੇ, ਗਰੀਬੀ ਆ ਜਾਵੇ, ਜਿਸ ਤਰ੍ਹਾਂ ਦੀ ਉਹਦੀ ਹਾਲਤ ਹੋ ਜਾਂਦੀ ਹੈ ਉਸ ਤਰ੍ਹਾਂ ਦੀ ਹਾਲਤ ਭਾਈ ਰਾਏ ਸਿੰਘ ਜੀ ਦੀ ਹੋ ਗਈ।
ਸਖੀਓ ਬਿਛੜੇ ਕਾਨ ਗੋਪਾਲ, ਕਰ ਗਿਆ ਠੱਗੀ ਮੇਰੇ ਨਾਲ।
ਤੜਪ ਰਹੇ ਸਨ ਭਾਈ ਸਾਹਿਬ ਤੇ ਕਹਿ ਰਹੇ ਸਨ ਕਿ ਮੇਰੀ ਉਹ ਹਾਲਤ ਹੈ ਜਿਸ ਤਰ੍ਹਾਂ ਸਖੀਆਂ ਨਾਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਵਿਛੜ ਗਏ, ਉਹਨਾਂ ਨੂੰ ਵਿਛੋੜਾ ਦੇ ਕੇ ਚਲੇ ਗਏ ਸਨ, ਉਸ ਤਰ੍ਹਾਂ ਦੀ ਮੇਰੀ ਹਾਲਤ ਹੋ ਗਈ ਹੈ, ਮੇਰੇ ਨਾਲ ਵੀ ਉਹ ਪ੍ਰੀਤਮ ਪਿਆਰਾ ਠੱਗੀ ਕਰ ਗਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਵਿਚ ਫਰਮਾਨ ਕਰਦੇ ਹਨ ਕਿ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਈ, ਸੁਪਨੇ ਊ ਭੀ ਪਈ ਗਹਿਓ ਕੀ ਨਾ ਅੰਚਲਾ, ਪਛੋਤਾਵਾ ਰਹਿ ਜਾਂਦਾ ਕਿ ਹੁਣੇ ਹੀ ਉਹ ਮੇਰੇ ਕੋਲ ਸੀ, ਸੁਪਨੇ ਵਿਚ ਉਹ ਆਇਆ ਪਰ ਅਫਸੋਸ ਇਸ ਗੱਲ ਦਾ ਕਿ ਮੈਂ ਉਹਦਾ ਅੰਚਲ ਉਹਦਾ ਪੱਲਾ ਫੜ ਨਹੀਂ ਸਕੀ। ਸੁਪਨੇ ਊ ਭੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਇਸ ਤਰ੍ਹਾਂ ਦੀ ਸਿੱਧੀ ਮਨ ਜਿਹੜਾ ਹੈ ਉਹ ਤੜਪਣ ਲੱਗਾ ਜਿਸ ਤਰ੍ਹਾਂ ਮੱਛੀ ਦਾ ਪਾਣੀ ਤੋਂ ਬਿਨਾਂ ਤੜਪਣਾ ਹੁੰਦਾ ਹੈ, ਉਸ ਤਰ੍ਹਾਂ ਦੀ ਤੜਪ ਭਾਈ ਰਾਏ ਸਿੰਘ ਜੀ ਦੇ ਅੰਦਰ ਲੱਗੀ। ਕਹਿੰਦੇ ਨੇ ਮੈਨੂੰ ਇਸ ਤਰ੍ਹਾਂ ਮੇਰੇ ਮਨ ਵਿਚ ਬਾਹਰ ਆ ਰਹੀ ਸੀ ਕਿ ਉਹ ਮੇਰਾ ਪ੍ਰੀਤਮ ਪਿਆਰਾ, ਉਹ ਮੇਰਾ ਅਮੋਲਕ ਲਾਲ ਮੇਰੇ ਹੱਥੋਂ ਛੁੱਟ ਗਿਆ, ਮੇਰੇ ਨਾਲ ਉਹ ਇੱਕ ਠੱਗੀ ਕਰ ਗਿਆ ਹੈ।
ਮੇਰੇ ਹੱਥੋਂ ਟੁੱਟ ਗਿਆ ਲਾਲ, ਅਬ ਜਾ ਪਰਸੋਂ ਭੈਣੀ ਸਾਲ।
ਮੇਰੇ ਹੱਥੋਂ ਉਹ ਅਮੋਲਕ ਖਜ਼ਾਨਾ ਉਹ ਅਮੋਲਕ ਲਾਲ ਛੁੱਟ ਗਿਆ, ਤੜਪਣੀ ਤੇ ਲਾ ਗਿਆ। ਬੜੇ ਚਿਰ ਦਾ ਤੜਪਦਾ ਸਾਂ ਕਿ ਕਦੋਂ ਸਤਿਗੁਰੂ ਦਾ ਦਰਸ਼ਨ ਹੋਵੇ, ਕਦੋਂ ਹਿਰਦੇ ਵਿਚ ਸ਼ਾਂਤੀ ਆਵੇ, ਪਰ ਉਸ ਨੇ ਇੱਕ ਐਸੀ ਝਲਕ ਦਿੱਤੀ, ਇੱਕ ਐਸਾ ਰੂਪ ਦਿਖਾਇਆ ਕਿ ਮੇਰਾ ਮਨ ਜਿਹੜਾ ਸੀ ਉਹਦੇ ਨਾਲ ਜੁੜ ਗਿਆ। ਜਦੋਂ ਉਹਦਾ ਮੇਰਾ ਮਨ ਉਹਦੇ ਨਾਲ ਜੁੜ ਗਿਆ ਤੇ ਮੈਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਉਹ ਮੇਰਾ ਮਨ ਹੀ ਕੱਢ ਕੇ ਲੈ ਗਿਆ ਹੋਵੇ। ਜਦੋਂ ਉਦੋਂ ਨੇ ਜਾ ਕੇ ਗੋਪੀਆਂ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਹੁਣ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਖਹਿੜਾ ਛੱਡ ਕੇ ਤੁਸੀਂ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ, ਨਿਰਗੁਣ ਦੀ ਅਰਾਧਨਾ ਵਾਲੇ ਪਾਸੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਤੇ ਉਸ ਵੇਲੇ ਉਹਨਾਂ ਨੇ ਆਖਿਆ ਸੀ, ਕਹਿਣ ਲੱਗੇ ਉਦੋ ਮਨ ਨਹੀਂ 20-21, ਮਨ ਕੋਈ 20-21 ਨਹੀਂ ਹੈਗੇ, ਮਨ ਤਾਂ ਇੱਕੋ ਹੀ ਸੀ, ਇੱਕ ਮਨ ਥਾ ਵੋ ਕ੍ਰਿਸ਼ਨ ਜੀ ਲੈ ਗਏ, ਕੈਸੇ ਭਜੋ ਜਗਦੀਸ਼, ਕਿਸ ਤਰ੍ਹਾਂ ਹੁਣ ਕਿਹੜੇ ਮਨ ਨਾਲ ਜਪੀਏ ਉਸ ਦਾ ਨਾਮ, ਕਿਉਂਕਿ ਉਹ ਇੱਕੋ ਹੀ ਮਨ ਸੀ ਉਹ ਚਲਾ ਗਿਆ। ਹੁਣ ਭਾਈ ਰਾਏ ਸਿੰਘ ਦੇ ਅੰਦਰ ਇੱਕ ਆਸ਼ਾ ਜ਼ਰੂਰ ਹੈ, ਇੱਕ ਇੱਛਾ ਜ਼ਰੂਰ ਹੈ, ਭਾਈ ਸਾਹਿਬ ਦੇ ਅੰਦਰ ਇੱਕ ਆਧਾਰ ਜ਼ਰੂਰ ਹੈ ਕਿ ਮੈਨੂੰ ਇਹ ਕਹਿ ਗਏ ਸੀ ਭੈਣੀ ਸਾਹਿਬ ਆਣ ਕੇ ਮਿਲੀ, ਹੁਣ ਮੈਂ ਭੈਣੀ ਸਾਹਿਬ ਜਾ ਕੇ ਉਹਨਾਂ ਦੇ ਚਰਨ ਪਰਸਾਂਗਾ, ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਚੁੱਕਾਂ। ਸਤਿ ਸ੍ਰੀ ਅਕਾਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ।